ਸਤਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਭਾਗੀਆਂ ਸਾਰੇ ਮਾਈ ਭਾਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸਰਵਣ ਭਗਤੀ ਕਰਕੇ ਸਵਾਸਾਂ ਨੂੰ ਸਮੇਂ ਨੂੰ ਸਫਲਾ ਬਣਾ ਰਹੇ ਹੋ। ਜਿੰਨਾ ਸਮਾਂ ਸਤਿਗੁਰ ਬਖਸ਼ਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਸਤਿਕਾਰ ਸ਼ਰਧਾ ਭਾਵਨਾ ਮਨ ਵਿੱਚ ਲੈ ਕੇ ਬੈਠੀਏ, ਤਿੰਨਾਂ ਹਿੱਸਿਆਂ ਵਿੱਚ ਬੋਲ ਕੇ ਕੋਸ਼ਿਸ਼ ਕਰਨੀ ਹੈ ਕਿ ਗੁਰੂ ਦੇ ਚਰਨਾਂ ਵਿੱਚ ਬੈਠਿਆਂ ਇੱਕ ਇੱਕ ਸਵਾਸ ਸਫਲਾ ਹੋ ਜਾਵੇ, ਇੱਕ ਇੱਕ ਪਲ ਲੇਖੇ ਲੱਗ ਜਾਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਪਰਸੋਂ ਨੂੰ ਆ ਰਿਹਾ। ਭਾਦੋਂ ਸੁਦੀ ਏਕਮ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਵਿੱਚ ਪਹਿਲਾ ਪ੍ਰਕਾਸ਼ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਰੇ ਜਾਤ ਵਰਣ ਮੁਕਾ ਕੇ ਸੰਗਤ ਇੱਕ ਕਰ ਦਿੱਤੀ। ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਜਿਸ ਸਮੇਂ ਗੁਰਗੱਦੀ ਤੇ ਬੈਠੇ ਸ੍ਰੀ ਖੰਡੂਰ ਸਾਹਿਬ ਡਿਊਟੀ ਲਾ ਦਿੱਤੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ। ਖੰਡੂਰ ਸਾਹਿਬ ਜਾ ਕੇ ਮਨ ਵਿੱਚ ਇੱਛਾ ਪੈਦਾ ਹੋਈ ਗੁਰੂ ਅੰਗਦ ਦੇਵ ਜੀ ਦੇ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਜਨਮ ਦਾ ਇਤਿਹਾਸ ਹੈ ਅਵਤਾਰ ਧਾਰਨ ਦਾ, ਉਹਦਾ ਪਤਾ ਕੀਤਾ ਜਾਵੇ। ਸੰਗਤ ਨੂੰ ਬੇਨਤੀ ਕੀਤੀ ਕੋਈ ਸਤਿਗੁਰ ਪਾਤਸ਼ਾਹ ਜੀ ਦੇ ਬਚਪਨ ਦਾ ਇਤਿਹਾਸ ਸਾਨੂੰ ਸੁਣਾਓ। ਉਸ ਸਮੇਂ ਭਾਈ ਪੈੜਾ ਮੋਖਾ ਜੀਵਾ ਆਦਿਕ ਸਿੱਖ ਬੈਠੇ ਸੀ। ਉਹ ਕਹਿੰਦੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੇ ਜਨਮ ਦਾ ਇਤਿਹਾਸ ਲੈਣਾ ਹੈ ਤਾਂ ਰਾਏ ਭੋਏ ਦੀ ਤਲਵੰਡੀ ਜਿਹਨੂੰ ਹੁਣ ਸ੍ਰੀ ਨਨਕਾਣਾ ਸਾਹਿਬ ਕਹਿੰਦੇ ਨੇ, ਦੇਖੋ ਸ਼ਰਧਾ ਮੁਸਲਮਾਨ ਰਾਜੇ ਦੀ, ਉਸ ਪਿੰਡ ਦਾ ਉਸ ਸ਼ਹਿਰ ਦਾ ਨਾਮ ਸੀ ਰਾਏ ਭੋਏ ਦੀ ਤਲਵੰਡੀ। ਇਹ ਭੱਟੀਆਂ ਦੀ ਰਾਜਧਾਨੀ ਸੀ। ਸ਼ਰਧਾ ਇਤਨੀ ਰਾਜੇ ਨੂੰ ਬੈਠੀ ਕਿ ਆਪਣੇ ਸ਼ਹਿਰ ਦਾ ਨਾਂ ਬਦਲਾ ਕੇ ਹੀ ਨਨਕਾਣਾ ਸਾਹਿਬ ਰੱਖ ਦਿੱਤਾ ਕਿ ਹੁਣ ਇਹ ਰਾਏ ਭੋਏ ਦੀ ਤਲਵੰਡੀ ਨਹੀਂ ਰਹੀ, ਇੱਥੇ ਗੁਰੂ ਨਾਨਕ ਦੇਵ ਆ ਗਏ, ਇਹਨੂੰ ਨਨਕਾਣਾ ਸਾਹਿਬ ਰੱਖ ਦਿਓ। ਮੁਸਲਮਾਨ ਦੀ ਸ਼ਰਧਾ। ਸਿੱਖ ਕਹਿਣ ਲੱਗੇ ਉਸ ਰਾਏ ਭੋਏ ਦੀ ਤਲਵੰਡੀ ਵਿੱਚ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ, ਉਹਨਾਂ ਦੇ ਸਕੇ ਚਾਚਾ ਭਾਈ ਲਾਲੂ ਜੀ, ਪਿਤਾ ਕਾਲੂ ਜੀ ਦੇ ਛੋਟੇ ਭਰਾ ਗੁਰੂ ਨਾਨਕ ਦੇਵ ਜੀ ਦੇ ਚਾਚਾ ਜੀ ਲੱਗਦੇ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਸਮੇਂ ਉਹਨਾਂ ਦਾ ਚਾਚਾ ਜੀ ਜਿਉਂਦਾ ਸੀ। ਜੇ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਲਿਆਉਣਾ ਤਾਂ ਉਹਨਾਂ ਦੇ ਚਾਚਾ ਜੀ ਦੇ ਘਰੋਂ ਜਨਮ ਪੱਤਰੀ ਮਿਲ ਸਕਦੀ। ਸਿੱਖ ਭੇਜੇ ਗਏ, ਉਹ ਜਨਮ ਪੱਤਰੀ ਬੜੀ ਮੁਸ਼ਕਲ ਲੱਭੀ ਕਿਉਂਕਿ ਬਿਰਧ ਸੀ ਚਾਚਾ ਜੀ। ਜਦੋਂ ਲੈ ਕੇ ਖੰਡੂਰ ਸਾਹਿਬ ਆਏ ਤਾਂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਉਹ ਜਿਹੜੇ ਕਾਗਜ਼ ਸਨ ਆਪਣੇ ਸਿਰ ਉੱਤੇ ਰੱਖੇ। ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਚਨ ਨੇ ਇਹਦੇ ਵਿੱਚ। ਤੇ ਜਦੋਂ ਉਹਨੂੰ ਪੜ੍ਹਨ ਲੱਗੇ ਗੁਰੂ ਅੰਗਦ ਦੇਵ ਜੀ ਤਾਂ ਮੁਸ਼ਕਲ ਇਹ ਆਈ ਕਿ ਉਹ ਸੰਸਕ੍ਰਿਤ ਵਿੱਚ ਲਿਖੀ ਹੋਈ ਸੀ, ਕੋਈ ਪੜ੍ਹਨ ਵਾਲਾ ਨਾ ਲੱਭੇ। ਉਸ ਸਮੇਂ ਗੁਰੂ ਅੰਗਦ ਦੇਵ ਜੀ ਨੇ ਫਿਰ ਬਚਨ ਕੀਤਾ, ਭਾਈ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਸੰਗਤ ਇੱਕ ਕਰ ਦਿੱਤੀ, ਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੇ ਉਚਾਰੇ ਹੋਏ ਜਿਹੜੇ ਗੁਰਮੁਖੀ ਦੇ ਅਕਸ਼ਰ ਨੇ, ਹੁਣ ਸਾਰੀ ਸੰਗਤ ਨੂੰ ਗੁਰਮੁਖੀ ਵੀ ਪੜ੍ਹਾਈ ਜਾਵੇ। ਅੱਜ ਕੇ ਆਖੋ ਸਤਿ। ਇਹ ਗੁਰਮੁਖੀ ਦੀ ਦਾਤ ਗੁਰੂ ਨਾਨਕ ਨੇ ਸ਼ੁਰੂ ਕੀਤੀ ਪਰ ਪ੍ਰਚਲਿਤ ਕੀਤੀ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ। ਤੇ ਖੰਡੂਰ ਸਾਹਿਬ ਦਾ ਸਾਰਾ ਨਕਸ਼ਾ ਇੱਕ ਸਕੂਲ ਵਿੱਚ ਬਦਲ ਦਿੱਤਾ, ਬੱਚਿਆਂ ਨੂੰ ਇਕੱਠੇ ਕਰਨਾ, ਬਾਲ ਪ੍ਰਦੇਸ਼ ਆਪ ਲਿਖੇ ਗੁਰੂ ਨਾਨਕ ਦੇਵ ਗੁਰੂ ਅੰਗਦ ਦੇਵ ਜੀ ਨੇ, ਆਪ ਫੱਟੀਆਂ ਲਿਖੀਆਂ, ਆਪ ਲਿਖ ਲਿਖ ਕੇ ਕਿਤਾਬਾਂ ਬੱਚਿਆਂ ਨੂੰ ਗੁਰਮੁਖੀ ਪੜ੍ਹਾਈ। ਹੁਣ ਅਸੀਂ ਕੁਝ ਟੁੱਟਦੇ ਜਾਂਦੇ ਹਾਂ ਗੁਰਮੁਖ ਪਿਆਰਿਓ, ਇਹ ਆ ਇੱਕ ਕਨਵੈਂਟ ਸਕੂਲ ਖੁੱਲ੍ਹ ਗਏ ਤੁਹਾਡੇ ਵੀ ਹੋਣੇ ਇੱਥੇ, ਕਨਵੈਂਟ ਪੜ੍ਹਾਓ, ਆਪਣੇ ਬੱਚਿਆਂ ਨੂੰ ਉੱਚੀ ਵਿਦਿਆ ਦਿਓ, ਡਾਕਟਰ ਬਣਾਓ, ਲਾਇਰ ਬਣਾਓ, PCS ਬਣਾਓ, ਇੰਜੀਨੀਅਰ ਬਣਾਓ, ਵਿਦਿਆ ਬਹੁਤ ਉੱਚੀ ਦਿਓ, ਪਰ ਸਾਰੇ ਤੁਹਾਨੂੰ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਗੁਰਮੁਖੀ ਤੋਂ ਨਾ ਤੋੜੋ। ਜਿਹੜੀ ਸਾਡੇ ਗੁਰੂ ਦੀ ਭਾਸ਼ਾ ਹੈ, ਜਿਹੜੀ ਸਾਡੀ ਮਾਂ ਭਾਸ਼ਾ ਹੈ ਪੰਜਾਬੀ ਗੁਰਮੁਖੀ, ਉਹਦੇ ਨਾਲ ਆਪਣੇ ਬੱਚਿਆਂ ਨੂੰ ਜੋੜੋ। ਕਨਵੈਂਟ ਸਕੂਲਾਂ ਚ ਪੜ੍ਹਾਓ, ਪਰ ਕਨਵੈਂਟ ਦਾ ਅਰਥ ਦਾ ਤੁਹਾਨੂੰ ਪਤਾ ਹੀ ਹੋਣਾ ਕੀ ਹੁੰਦਾ। ਇੱਕ ਤਾਂ ਇਹਦੇ ਅੰਗਰੇਜ਼ੀ ਵਿੱਚ ਅਰਥ ਹੈ ਕਨਵੈਂਟ ਦੇ, ਇੱਕ ਪੰਜਾਬੀ ਵਿੱਚ ਹੈ। ਜਿਹੜੇ ਬੱਚੇ ਤੁਹਾਡੇ ਕਨਵੈਂਟ ਸਕੂਲਾਂ ਚ ਪੜ੍ਹਦੇ ਨਾ, ਕੰਨ ਦਾ ਤਾਂ ਤੁਹਾਨੂੰ ਪਤਾ ਹੀ ਹੈ, ਦੋ ਕੰਨ ਹੈ ਆਪਣੇ, ਕੰਨ ਤੇ ਵੈਂਟ ਕਹਿੰਦੇ ਅੰਗਰੇਜ਼ੀ ਵਿੱਚ ਗਿਆ। ਜਿਹੜੇ ਬੱਚੇ ਤੁਹਾਡੇ ਕਨਵੈਂਟ ਸਕੂਲ ਚ ਪੜ੍ਹਨਗੇ, ਉਹਨਾਂ ਦੇ ਕੰਨ ਗਏ ਅਜਖੇ ਆਖੋ ਸਾਧਨਾ, ਉਹ ਨਾ ਬਾਪ ਦੀ ਸੁਣ ਨਾ ਮਾਂ ਦੀ ਸੁਣ, ਬਿਸ਼ੱਕ ਕੋਲ ਖੜਾ ਹਾਕਾ ਮਾਰੀ ਜਾਵੇ ਉਹ ਨਹੀਂ ਸੁਣਨਗੇ, ਉਹਨਾਂ ਨੇ ਮੰਨਣੀ ਕਿਸੇ ਦੀ ਨਹੀਂ ਹੈ। ਬਸ ਗੁਰਮੁਖੀ ਨਾਲ ਪੰਜਾਬੀ ਨਾਲ ਜੋੜੋ, ਜਿਸ ਸ਼ਬਦਾਂ ਵਿੱਚ ਸਾਡੇ ਗੁਰੂ ਦਾ ਸਰੂਪ ਸਾਡੇ ਕੋਲ ਹੈ। ਗੁਰੂ ਅੰਗਦ ਦੇਵ ਜੀ ਨੇ ਸਾਰੇ ਸਿੱਖ ਜਗਤ ਦੀ ਭਾਸ਼ਾ ਇੱਕ ਕਰ ਦਿੱਤੀ, ਗੁਰਮੁਖੀ ਪੜ੍ਹਾਈ, ਤੇ ਸਾਰਾ ਇਤਿਹਾਸ ਗੁਰੂ ਅੰਗਦ ਦੇਵ ਜੀ ਨੇ ਖੰਡੂਰ ਸਾਹਿਬ ਆਪ ਲਿਖਾਇਆ, ਜਿਹਨੂੰ ਕਹਿੰਦੇ ਭਾਈ ਬਾਲੇ ਵਾਲੀ ਜਨਮ ਸਾਖੀ, ਇਹ ਗੁਰੂ ਅੰਗਦ ਦੇਵ ਜੀ ਨੇ ਲਿਖਾਈ ਸੀ। ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੀ ਵਾਰੀ ਆਈ ਤਾਂ ਉਹਨਾਂ ਨੇ ਵੇਖਿਆ ਕਿ ਸੰਗਤ ਇੱਕ ਹੋ ਗਈ, ਸਾਰੇ ਸਿੱਖ ਜਗਤ ਦੀ ਬੋਲੀ ਇੱਕ ਹੋ ਗਈ, ਹੁਣ ਇਹਨਾਂ ਦਾ ਖਾਣਾ ਪੀਣਾ ਇੱਕ ਕਰੀਏ। ਇਹ ਸਾਰੀ ਡਿਵੈਲਪਮੈਂਟ ਇਕੱਲੀ ਇਕੱਠੀ ਨਹੀਂ ਹੋਈ। ਆਹ ਵੇਖੋ ਗੁਰਦੁਆਰੇ ਸਾਹਿਬ ਦਾ ਹਾਲ ਬਣਾਇਆ ਤੁਸੀਂ, ਚਿਣਾਈ ਕਰਨ ਵਾਲੇ ਮਿਸਤਰੀ ਹੋਰ ਹੋਣਗੇ, ਜਿਨ੍ਹਾਂ ਨੇ ਜਾਲ ਬੰਨੇ ਉਹ ਹੋਰ ਹੋਣਗੇ, ਟਾਕੀਆਂ ਲਾਉਣ ਵਾਲੇ ਹੋਰ ਹੋਣਗੇ, ਫਰਸ਼ ਲਾਉਣ ਵਾਲਾ ਕੋਈ ਹੋਰ ਆਇਆ ਹੋਣਾ, ਤੇ ਰੰਗ ਰੋਗਨ ਕਰਨ ਵਾਲੇ ਕੋਈ ਹੋਰ, ਜਿਨ੍ਹਾਂ ਨੇ ਮਾਰਬਲ ਲਾਇਆ ਹੋਰ ਆਏ ਹੋਣਗੇ। ਇਸੇ ਤਰ੍ਹਾਂ ਜਿਹੜਾ ਸਿੱਖੀ ਦਾ ਮਹਿਲ ਹੈ, ਇਹ ਵੀ ਸਾਡੇ ਦਸੇ ਕਾਰੀਗਰ ਗੁਰੂਆਂ ਨੇ ਆਪੋ ਆਪਣੀ ਵਿਉਂਤ ਬੰਦੀ ਨਾਲ ਸਿਰੇ ਚੜਾਇਆ। ਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਸੋਚਿਆ ਹੁਣ ਇਹਨਾਂ ਦੀ ਖੁਰਾਕ ਪੰਗਤ ਇੱਕ ਕਰ ਦਈਏ, ਤੇ ਬੜੀ ਸੋਚ ਸਮਝ ਤੋਂ ਕੰਮ ਲਿਆ ਗੁਰੂ ਅਮਰਦਾਸ ਮਹਾਰਾਜ ਜੀ ਨੇ। ਐਡਾ ਵੱਡਾ ਗੁਣ ਗੁਰੂ ਅਮਰਦਾਸ ਵਿੱਚ, ਜਿਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਕਹਿ ਗਈ ਕਿ ਇਹ ਗੁਰੂ ਅਮਰਦਾਸ ਜੀ ਤੇਰੇ ਗੁਣਾਂ ਨੂੰ ਕੋਈ ਜਾਣ ਨਹੀਂ ਸਕਦਾ, ਭੱਲੇ ਅਮਰਦਾਸ ਗੁਣ ਤੇਰੇ ਤੇਰੀ, ਭੱਲੇ ਅਮਰਦਾਸ ਗੁਣ ਤੇਰੇ ਤੇਰੀ, ਉਪਮਾ ਤੋਹੇ ਬਣ ਆਵੇ, ਅਮਰਦਾਸ ਗੁਣ ਤੇਰੇ ਤੇਰੀ, ਉਪਮਾ ਤੋਹੇ ਬਣ ਆਵੇ, ਉਪਮਾ ਤੋਏ ਬਣ ਆਵੇ, ਭੱਲੇ ਅਮਰਦਾਸ ਗੁਣ ਤੇਰੇ ਤੇਰੀ, ਉਪਮਾ ਤੋਏ ਬਣ ਆਵੇ, ਅਮਰਦਾਸ ਗੁਣ ਤੇਰੇ ਤੇਰੀ, ਉਪਮਾ ਤੋਏ ਬਣ ਆਵੇ, ਗੁਰੂ ਅਮਰਦਾਸ ਮਹਾਰਾਜ ਜੀ ਨੇ ਇੱਕ ਖੂਹ ਲਵਾਇਆ ਸ੍ਰੀ ਗੋਇੰਦਵਾਲ ਸਾਹਿਬ, ਜਿਸ ਖੂਹ ਦਾ ਨਾਮ ਹੈ ਅੱਜ ਬੌਲੀ ਸਾਹਿਬ। ਬੌਲੀ ਖੂਹੇ ਹੁੰਦੀ ਹੈ, ਗੁਰਮੁਖੋ ਥੋੜਾ ਜਿਹਾ ਫਰਕ ਹੁੰਦਾ ਹੈ, ਜਿਸ ਖੂਹ ਵਿੱਚ ਸਿੱਧਾ ਪਾਣੀ ਖਿੱਚ ਕੇ ਕੱਢਿਆ ਜਾਵੇ ਨਾ, ਉਹਨੂੰ ਖੂਹ ਕਹਿੰਦੇ ਆ। ਜਿਸ ਪਾਣੀ ਕੋਲ ਬੰਦਾ ਤੁਰ ਕੇ ਚਲਿਆ ਜਾਵੇ ਉਸ ਖੂਹ ਦਾ ਨਾਂ ਬੋਲੀ ਹੁੰਦਾ। ਖੂਹ ਦੇ ਹੀ ਦੋ ਕਿਸਮਾਂ ਕਹਿ ਲਓ, ਜਿਸ ਪਾਣੀ ਕੋਲ ਬੰਦਾ ਆਪ ਪਹੁੰਚ ਸਕੇ ਨਾ ਤੁਰ ਕੇ, ਉਸ ਖੂਹ ਦਾ ਨਾਂ ਬੋਲੀ ਹੁੰਦਾ। ਬੋਲੀ ਕਿਉਂ ਲਵਾਈ ਸੀ? ਉਦੋਂ ਆਪਣੇ ਪਿੰਡਾਂ ਵਿੱਚ ਜੁਦੇ ਜੁਦੇ ਖੂਹ ਹੁੰਦੇ ਸੀ, ਬਾਲਮੀਕੀਆਂ ਦਾ, ਰਵਿਦਾਸੀਆਂ ਦਾ, ਜੱਟਾਂ ਦਾ। ਇੱਕ ਦੂਏ ਦੇ ਖੂਹ ਦਾ ਪਾਣੀ ਨਹੀਂ ਸੀ, ਪਾਣੀ ਤਾਂ ਕੀ ਪੀਂਦੇ ਸੀ, ਚੜ੍ਹ ਨਹੀਂ ਸੀ ਸਕਦੇ ਦੂਸਰੇ ਖੂਹ ਦੇ। ਸ੍ਰੀ ਗੁਰੂ ਅਮਰਦਾਸ ਜੀ ਨੇ ਪਹਿਲਾਂ ਪ੍ਰਸ਼ਾਦਾ ਇਕੱਠਾ ਨਹੀਂ ਕੀਤਾ, ਪਹਿਲਾਂ ਸਾਰੇ ਸਿੱਖਾਂ ਦਾ ਜਲ ਇਕੱਠਾ ਕੀਤਾ। ਬੋਲੀ ਦਾ ਅਰਥ ਸੀ ਕਿ ਸਾਰੀ ਸੰਗਤ ਕੋਈ ਜਾਤ ਦਾ ਆਵੇ ਉਹ ਇੱਕੋ ਖੂਹ ਤੋਂ ਪਾਣੀ ਪੀਵੇਗਾ। ਆਖੋ ਸਭ ਦੇਖੋ, ਵੇ ਆਫ ਕਨਵਿੰਸਿੰਗ, ਸਮਝਾਉਣ ਦਾ ਤਰੀਕਾ। ਪਹਿਲਾਂ ਪਾਣੀ ਇਕੱਠਾ ਕੀਤਾ, ਸਾਰੀ ਸੰਗਤ ਚਾਹੇ ਰਾਜਾ ਆਵੇ, ਗਰੀਬ ਆਵੇ, ਛੂਤ ਛਾਤ ਦਾ ਭਰਮ ਮਿਟਾ ਕੇ ਇੱਕ ਖੂਹ ਦਾ ਪਾਣੀ। ਸਾਡੇ ਹੁਣ ਕਈ ਗਿਆਨਾਂ ਸੁਣੇ ਬੋਲੀ ਸਾਹਿਬ ਦਾ ਹੋਰੇ ਕੰਮ ਜੋੜ ਲਿਆ, ਕਹਿੰਦੇ ਇੱਥੇ ਜਿਹੜਾ 84 ਪਾਠ ਜਪਜੀ ਸਾਹਿਬ ਦੇ ਕਰੂਗਾ ਉਹ ਮੁਕਤ ਹੋ ਜੂਗਾ। ਲੈ ਦੱਸੋ, ਜਪਜੀ ਸਾਹਿਬ ਵੀ ਵਿਚਾਰੀ ਬੋਲੀ ਦੀਆਂ ਪੌੜੀਆਂ ਨਾਲ ਬੰਨਤੀ, ਆਖੋ ਸਾਧਨਾ। ਉਹ ਭਲੇ ਮਾਨਸੋ, ਜਪਜੀ ਸਾਹਿਬ ਦਾ ਬੋਲੀ ਨਾਲ ਕੀ ਸੰਬੰਧ ਹੈ? ਜਪਜੀ ਸਾਹਿਬ ਨੂੰ ਤਾਂ ਬੇਗੋਹਾਲ ਪੜ੍ਹ ਲਓ ਤੁਹਾਨੂੰ ਤਾਂ ਵੀ ਤਾਰ ਦੂਗੀ, ਉਹਨੂੰ ਕਰਨਾਲ ਪੜ੍ਹ ਲਓ ਤਾਂ ਵੀ ਤਾਰ ਦੂਗੀ, ਅਮਰੀਕਾ ਪੜ੍ਹੋ ਤਾਂ ਵੀ ਤਾਰੂਗੀ ਜਪਜੀ ਸਾਹਿਬ। ਕੀ ਜਪਜੀ ਸਾਹਿਬ ਗੋਇੰਦਵਾਲ ਸਾਹਿਬ ਤਾਰੂਗੀ ਸਿੱਖ ਨੂੰ? ਜਪਜੀ ਸਾਹਿਬ ਨੂੰ ਤਾਂ ਜਿੱਥੇ ਮਰਜ਼ੀ ਸਿੱਖ ਪੜ੍ਹ ਲੂਗਾ, ਉੱਥੇ ਹੀ ਗੁਰਮੁਖ ਪਿਆਰੇ ਉਤਾਰੂਗੀ। ਭਾਵ ਇਹ ਸੀ ਕਿ ਸਾਰੀਆਂ ਜਾਤਾਂ ਦਾ ਪਾਣੀ ਇਕੱਠਾ ਕਰ ਦਿੱਤਾ, ਇੱਕ ਖੂਹ ਤੋਂ ਪਾਣੀ ਪੀਓ, ਉੱਥੋਂ ਹੀ ਇਸ਼ਨਾਨ ਕਰੋ। ਜਦ ਗੁਰੂ ਅਮਰਦਾਸ ਜੀ ਨੇ ਵੇਖਿਆ ਕਿ ਸਾਰੇ ਹੁਣ ਇੱਕ ਖੂਹ ਦਾ ਪਾਣੀ ਪੀਣ ਲੱਗ ਗਏ, ਫਿਰ ਮਹਾਰਾਜ ਨੇ ਹੁਕਮ ਕਰ ਦਿੱਤਾ, ਪ੍ਰਥਮੇ ਪੰਗਤ ਪਾਛੈ ਸੰਗਤ। ਹੁਣ ਜਿਹਨੇ ਮੇਰੇ ਕੋਲ ਆਉਣਾ ਹੈ ਉਹ ਪਹਿਲਾਂ ਲੰਗਰ ਵਿੱਚ ਤੱਪੜ ਤੇ ਬੈਠ ਕੇ ਪ੍ਰਸ਼ਾਦਾ ਛਕੇ। ਅੱਜ ਕੇ ਆਖੋ ਸਭ ਦੇਖੋ, ਤਰੀਕਾ ਸੀ। ਹੁਣ ਦੁੱਖ ਨਾਲ ਸਾਨੂੰ ਕਹਿਣਾ ਪੈਂਦਾ ਗੁਰਮੁਖੋ ਕਿ ਸਾਡੇ ਕੋਲ ਸਿੱਖੀ ਦੇ ਪ੍ਰਚਾਰ ਦਾ ਤਰੀਕਾ ਨਹੀਂ ਰਿਹਾ। ਅਸੀਂ ਤਾਂ ਡਾਂਗ ਨਾਲ ਪ੍ਰਚਾਰ ਕਰਦੇ ਹਾਂ, ਅਸੀਂ ਤਾਂ ਧੱਕੇ ਨਾਲ ਕਿਸੇ ਨੂੰ ਸਿੱਖ ਬਣਾਉਣਾ ਚਾਹੁੰਦੇ ਹਾਂ। ਨਹੀਂ ਨਹੀਂ, ਸਮਝਾਓ ਸਿੱਖੀ ਨੂੰ, ਸਿੱਖੀ ਨੂੰ ਦੱਸੋ ਕੀ ਚੀਜ਼ ਹੈ, ਜਿਹੜੀ ਚੀਜ਼ ਦਾ ਬੇਗੋਆ ਵਾਲੇ ਨੂੰ ਪਤਾ ਨਹੀਂ ਵੀ ਟਰੈਕਟਰ ਦੀ ਗਰਾਰੀ ਕਿਹੜੀ ਕੰਪਨੀ ਦੀ ਚੰਗੀ ਹੈ। ਚੌੜੇ ਬਾਜ਼ਾਰ ਚ ਟੋਲਦੇ ਫਿਰਨਗੇ ਉਸ ਕੰਪਨੀ ਦਾ ਨਾਮ, ਜੇ ਚੌੜੇ ਬਾਜ਼ਾਰ ਚ ਨਾ ਮਿਲੀ ਅੰਬਾਲੇ ਨੂੰ ਚੜ ਜਾਣਗੇ, ਅੰਬਾਲੇ ਨੂੰ ਨਾ ਮਿਲੀ ਦਿੱਲੀ ਜਾ ਕੇ ਖੜਕਣਗੇ ਖਾਨ ਮਾਰਕੀਟ ਵਿੱਚ ਵੀ ਆਹ ਗਰਾਰੀ ਚਾਹੀਦੀ ਹੈ। ਆਖੋ ਸਤਨਾਮ। ਜੇ ਅਸੀਂ ਸਿੱਖੀ ਨੂੰ ਇਹਦੀ ਕੁਆਲਿਟੀ ਦੱਸ ਦਿੰਦੇ ਸਿੱਖੀ ਦੇ ਗੁਣ, ਲੋਕ ਤਾਂ ਟੋਲਦੇ ਫਿਰਦੇ ਸਿੱਖੀ ਨੂੰ, ਪਰ ਅਸੀਂ ਤਾਂ ਡਾਂਗੇ ਚੱਕ ਲਈ। ਆ ਰਾਏਕੋਟ ਸਾਡੇ ਦੀਵਾਨ ਜਿੱਥੇ ਦੁਪਹਿਰੇ ਦੇ ਜਿਵੇਂ ਤੁਹਾਡੇ ਦੀਵਾਨ ਹੈ, ਉੱਥੇ 2-4 ਮਿੰਟ ਬਾਹਰ ਖੜ ਜੀ ਦਾ ਸਰੀਰ ਦੀ ਕਿਰਿਆ ਆਦਰ ਕਰਨ ਵਾਸਤੇ। ਅਸੀਂ ਤਾਂ ਊਂ ਖੜੇ, ਪਰ ਤੁਹਾਡਾ ਸੁਭਾਅ ਹੈ ਜਿੱਥੇ ਕੋਈ ਬਾਬਾ ਖੜਾ ਹੋਵੇ ਉੱਥੇ ਆਉਣ ਜਾਣ ਵਾਲੇ ਵੀ ਖੜ ਜਾਂਦੇ। ਇੱਕ ਸਿੱਖ ਆਪਣੀ ਸਿੱਖਣੀ ਨੂੰ ਸਕੂਟਰ ਪਰ ਬਿਠਾਲੀ ਆਵੇ, ਉਹ ਵੀ ਖੜ ਗਿਆ। ਉਹਨਾਂ ਨੇ ਆ ਕੇ ਮੱਥਾ ਜਿਹਾ ਟੇਕਿਆ, ਜਦ ਉਹ ਕੁੜੀ ਆਈ ਮੱਥਾ ਟੇਕਣ, ਉਹਦੀ ਬਾਂਹ ਬੰਨ ਕੇ ਗਲ ਵਿੱਚ ਪਾਈ ਵੀ ਜਿਵੇਂ ਟੁੱਟੀ ਹੋਈ ਹੁੰਦੀ ਹੈ। ਹਾਏ ਹਾਏ ਖਰੇ, ਮੈਂ ਕਿਹਾ ਬੀਬੀ ਕੀ ਹੋਇਆ ਭਾਈ? ਉਹ ਮੈਨੂੰ ਤਾਂ ਸਵਾਲ ਕਰਨ ਉਹਨੇ ਦਿੱਤਾ ਹੀ ਨਹੀਂ ਜਿਹੜਾ ਸਿੱਖ ਨਾਲ ਸੀ। ਮੈਂ ਤਾਂ ਪੁੱਛਿਆ ਤਾਂ ਕੁੜੀ ਨੂੰ ਨਾ ਕੀ ਹੋਇਆ, ਉਹਨੇ ਪੈਂਦੇ ਨੇ ਕਹਿੰਦਾ ਬਾਬਾ ਜੀ ਮੈਂ ਇਸਨੇ ਲੱਤ ਮਾਰੀ, ਜਿਹੜਾ ਘਰ ਵਾਲਾ ਤਾ ਕਹਿੰਦਾ ਮੈਂ ਇਸਨੇ ਲੱਤ ਮਾਰੀ। ਉਹ ਕੁੜੀ ਵੀ ਤਗੜੀ ਸੀ, ਉਹ ਕੁੜੀ ਕਹਿੰਦੀ ਬਾਬਾ ਜੀ ਬਕਵਾਸ ਕਰਦਾ, ਇਸੇ ਦੀ ਕਿਰਪਾ ਹੋਈ ਹੈ। ਅੱਜ ਖੇ ਖੁਸ਼ ਸਾਧਨਾ, ਕਿਸੇ ਮੈਸ ਮੂਸਰੇ ਲੱਤ ਨਹੀਂ ਮਾਰੀ, ਇਸੇ ਨੇ ਡਾਂਗ ਮਾਰ ਕੇ ਤੋੜੀ ਹੈ। ਮੈਂ ਕਿਹਾ ਵਾਹ ਅੱਜ ਮੇਰੇ ਸਿਆਂ ਸਦਕੇ ਜਾਈਏ ਤੇਰੇ। ਮੈਂ ਕਿਹਾ ਹੁਣ ਦੇ ਕਰਤੂਤ ਤਾਂ ਕਰ ਬੈਠੇ ਆ, ਹੁਣ ਮਲੇਰਕੋਟਲੇ ਜਾ ਕਿਸੇ ਮੁਸਲਮਾਨ ਨੂੰ ਨਾਲੇ 500 ਰੁਪਇਆ ਦਈ, ਨਾਲੇ ਮੀਆਂ ਦੇ ਪੈਰੀ ਹੱਥ ਲਾਈ। ਕਹਿੰਦਾ ਜੀ ਉੱਥੇ ਨੂੰ ਤਾਂ ਲੈ ਕੇ ਹੀ ਚੱਲੇ ਆ। ਮੈਂ ਕਿਹਾ ਇੱਕ ਕੰਮ ਹੋਰ ਕਰਨਾ ਪਊ, ਹੁਣ 15 ਦਿਨ ਪਤੀਲੀ ਵੀ ਆਪੇ ਮਾਂਜੀ। ਆਇਆ ਕੋ ਸਵਾਦ ਬਾਂਹ ਤੋੜਨ ਦਾ? ਬਸ ਸਾਡੇ ਸਿੱਖ ਕਹਿੰਦੇ ਡਾਂਗ ਨਾਲੇ ਸਮਝਾ ਦੇਣਾ ਸਭ ਨੂੰ। ਨਹੀਂ ਗੁਰਸਿੱਖ ਪਿਆਰੇ, ਉਹ ਗੁਰੂ ਨਾਨਕ ਦੇਵ ਉਹਨਾਂ ਦਾ ਤਰੀਕਾ ਹੀ ਸਮਝਾਉਣ ਦਾ ਇਹ ਸੀ। ਉਹਨਾਂ ਜੇ ਬਾਹਮਣ ਨੂੰ ਸਮਝਾਇਆ ਨਾ ਤਾਂ ਬਾਹਮਣ ਦੇ ਧਰਮ ਵਿੱਚੋਂ ਸਮਝਾਇਆ, ਸਿੱਖੀ ਧਰਮ ਵਿੱਚੋਂ ਨਹੀਂ ਸਮਝਾਇਆ। ਜੇ ਉਹਨਾਂ ਨੇ ਕਾਜ਼ੀ ਨੂੰ ਸਮਝਾਇਆ ਨਾ ਤਾਂ ਮੁਸਲਮਾਨੀ ਸ਼ਰ੍ਹਾਂ ਵਿੱਚੋਂ ਸਮਝਾਇਆ। ਹਰਿਦੁਆਰ ਗਏ ਸ੍ਰੀ ਗੁਰੂ ਨਾਨਕ ਦੇਵ, ਉੱਥੇ ਪਾਣੀ ਪਾਉਂਦੇ ਬਾਹਮਣ ਸਵੇਰੇ ਉਹਨਾਂ ਦੀ ਕਿਰਿਆ। ਸੂਜ ਨੂੰ ਪਾਣੀ ਦਿੰਦੇ। ਬਾਬਾ ਨਾਨਕ ਨੇ ਵੇਖਿਆ ਵੀ ਇਹ ਤਾਂ ਬਹੁਤ ਜਣੇ ਇੱਥੇ, 100-150 ਹੈ, ਮੈਂ ਇਕੱਲਾ। ਬਾਬੇ ਨਾਨਕ ਨੇ ਤਰੀਕਾ ਵਰਤ ਲਿਆ, ਆਪ ਵੀ ਆਪਣਾ ਗੜਵਾ ਲੈ ਕੇ ਗੰਗਾ ਚ ਵੜ ਗਏ ਤੇ ਜਿੱਧਰ ਬਾਹਮਣ ਪਾਣੀ ਪਾਉਂਦੇ ਉਹਨਾਂ ਕੰਨੀ ਪਿੱਠ ਕਰਕੇ ਦੂਏ ਪਾਸੇ ਨੂੰ ਪਾਉਣ ਲੱਗ ਪਏ। ਦੇਖੋ ਸਮਝਾਉਣ ਦਾ ਤਰੀਕਾ, ਪੁੱਛਣਾ ਤਾਂ ਬਾਬੇ ਨਾਨਕ ਨੂੰ ਚਾਹੀਦਾ ਸੀ ਵੀ ਕਿੱਧਰ ਨੂੰ ਪਾਣੀ ਪਾਉਂਦੇ ਆ, ਤੇ ਪੁੱਛਦੇ ਆ ਹਰਿਦੁਆਰ ਦੇ ਬਾਹਮਣ ਆ ਕੇ ਸੰਤਾ ਤੂੰ ਕਿੱਧਰ ਨੂੰ ਪਾਣੀ ਪਾਉਂਦੇ। ਕਹਿੰਦਾ ਜੀ ਮੈਂ ਤਾਂ ਤੁਹਾਨੂੰ ਵੇਖ ਕੇ ਪਾਉਣ ਲੱਗ ਗਿਆ ਸੀ ਬਾਬਾ ਨਾਨਕ। ਕਹਿੰਦੇ ਅਸੀਂ ਤਾਂ ਸੂਰਜ ਨੂੰ ਪਾਉਂਦੇ, ਸੂਰਜ ਨੂੰ ਪਾਣੀ ਤੁਹਾਨੂੰ ਪਤਾ ਬਾਹਮਣ ਕਾਹਦੇ ਪਾਉਂਦੇ, ਇੱਥੇ ਤਾਂ ਉਈ ਡਾਂਗ ਚੱਕ ਲੈ ਗਏ ਬਾਹਮਣ ਨੂੰ ਹੀ ਪਾਣੀ ਪਾਈ ਜਾਂਦੇ, ਬਹੁਤ ਸ਼ਰਧ ਹੈ ਉਹਨਾਂ ਦੀ। ਆ ਜਿਹੜਾ ਸੂਰਜ ਚੜਿਆ ਪੈ ਨਾ, ਇਹ ਕੋਈ ਛੋਟੀ ਮੋਟੀ ਸ਼ਕਤੀ ਨਹੀਂ ਹੈ, ਜਿਹਨੂੰ ਕਾਲ ਪੁਰਖ ਵਾਹਿਗੁਰੂ ਨੇ ਧਰਮ ਰਾਜ ਦੁਨੀਆਂ ਦਾ ਜੱਜ ਬਿਠਾਲਿਆ ਨਾ, ਜੱਜ ਕੱਲੇ ਕੱਲੇ ਦਾ ਲੇਖਾ ਲੈਣਾ, ਉਹ ਧਰਮ ਰਾਜ ਦਾ ਬਾਪ ਹੈ ਸੂਰਜ। ਆਖੋ ਸਤ, ਜੇ ਧਰਮ ਰਾਜ ਦਾ ਐਡਰੈਸ ਲਿਖਣਾ ਹੋਵੇ ਨਾ ਤਾਂ ਧਰਮ ਰਾਜ ਸਨ ਆਫ ਸੂਰਜ ਲਿਖਣਾ ਪਊਗਾ। ਇਹ ਬਾਪ ਹੈ ਧਰਮ ਰਾਜ ਦਾ, ਇਹ ਕਿਤੇ ਬਾਹਰ ਦੀ ਗੱਲ ਨਹੀਂ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਹੋਈ ਗੱਲ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਪੁੱਛੋ ਸੂਰਜ ਕੌਣ ਹੈ, ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਰੱਬ ਕੇ ਸੁਤ ਕੋ ਤਿੰਨ ਤਰਾਸ ਕਹਾਂ, ਜੋ ਚਰਨ ਗੁਰੂ ਚਿਤ ਲਾਭਤ ਹੈ। ਰੱਬ ਕੇ ਸੁਤ, ਰੱਬ ਕਹੀਏ ਸੂਰਜ, ਸੁਤ ਕਹੀਏ ਪੁੱਤਰ। ਇਹ ਸੰਸਾਰ ਦੇ ਲੋਕੋ, ਸੂਰਜ ਦੇ ਪੁੱਤਰ ਧਰਮ ਰਾਜ ਦਾ ਉਹਨਾਂ ਨੂੰ ਕੋਈ ਡਰ ਨਹੀਂ ਜੋ ਗੁਰੂ ਦੇ ਚਰਨਾਂ ਨਾਲ ਜੁੜ ਜਾਣਗੇ। ਫਿਰ ਹੋਰ ਪ੍ਰਮਾਣ ਦਿੱਤਾ, ਸੋ ਨਾਮ ਸੁਣੇ ਸੁਤ ਭਾਨ ਡਰਿਓ। ਸੁਤ ਕਹੀਏ ਪੁੱਤਰ, ਭਾਨ ਕਹੀਏ ਸੂਰਜ, ਉਸ ਅਕਾਲ ਪੁਰਖ ਦਾ ਨਾਮ ਸੁਣ ਕੇ ਸੂਰਜ ਦਾ ਪੁੱਤਰ ਧਰਮ ਰਾਜ ਵੀ ਕੰਬਦਾ। ਇਸ ਸੂਰਜ ਦਾ ਪੁੱਤ ਹੈ ਧਰਮ ਰਾਜ, ਤੇ ਸੂਰਜ ਨੂੰ ਬਾਹਮਣ ਪਾਣੀ ਕਾਹਦੇ ਪਾਉਂਦੇ? ਉਹ ਕਹਿੰਦੇ ਸਾਡੇ ਬਾਪੂ ਬੇਬੇ ਇਹਦੇ ਮੁੰਡੇ ਕੋਲ ਫਸੇ ਹੋਏ ਹੈ, ਅਜਖੇ ਆਖੋ ਸਰ, ਕਿਉਂਕਿ ਇਹਦਾ ਮੁੰਡਾ ਜੱਜ ਹੈ ਨਾ, ਵੀ ਉਹ ਤਾਂ ਹੁਣ ਲੱਭ ਦੇਣੀ ਉਹਦੇ ਮੁੰਡੇ ਦੀ ਬਾਪ ਦੀ ਸੇਵਾ ਕਰੋ। ਜੇ ਅਸੀਂ ਉਹਦੇ ਧਰਮ ਰਾਜ ਦੇ ਬਾਪ ਦੀ ਸੇਵਾ ਕਰਾਂਗੇ ਤੇ ਸਾਡੇ ਮਾਂ ਬਾਪ ਨੂੰ ਵੀ ਛੱਡ ਦੂਗਾ। ਕਿੰਨੀ ਸੋਹਣੀ ਅਕਲ ਦੀ ਗੱਲ ਹੈ। ਤੇ ਅਸੀਂ ਕਹਿੰਦੇ ਬਹੁਤ ਮਾੜਾ ਕੰਮ ਕਰਦੇ ਹੋ। ਹਾਂ ਹਾਂ, ਮਾੜਾ ਕੰਮ ਆਪਣਾ ਨਹੀਂ ਨਾ ਦਿਖਦਾ ਸਾਨੂੰ। ਉਹ ਬਾਹਮਣ ਤਾਂ ਧਰਮ ਰਾਜ ਪੁਰੀ ਵਿੱਚ ਬੈਠੇ ਵੀ ਮਾਂ ਬਾਪ ਦੀ ਬਚਾਅ ਦੀ ਗੱਲ ਸੋਚਦੇ ਹੈ। ਇੱਥੇ ਸਾਡੇ ਪੁੱਤ ਜੰਮੇ ਹੈ, ਮਾਂ ਬਾਪ ਦਾ ਜਿਉਂਦਿਆਂ ਦੇ ਬਾਲੇ ਕੱਢਦੇ ਹੈ, ਅਜਖੇ ਆਖੋ ਸਾਧਨਾ। ਫਿਰ ਸਾਡੇ ਨਾਲ ਚੰਗੇ ਹੋਏ ਕਿ ਮਾੜੇ ਹੋਏ? ਗੁਰਮੁਖ ਪਿਆਰੇ ਹੋ, ਗੁਰੂ ਨਾਨਕ ਦੇਵ ਕਹਿੰਦੇ ਮੈਂ ਤਾਂ ਤੁਹਾਨੂੰ ਵੇਖ ਕੇ ਪਾਣੀ ਦੇਣ ਲੱਗ ਗਿਆ ਸੀ। ਕਹਿੰਦੇ ਇਸ ਤਾਂ ਸੂਰਜ ਨੂੰ ਦਿੰਦੇ, ਤੂੰ ਪੁੱਠੇ ਪਾਸੇ ਕਿਹਨੂੰ ਦਿੰਦੇ? ਬਾਬਾ ਨਾਨਕ ਕਹਿੰਦਾ ਮੈਂ ਕਰਤਾਰਪੁਰ ਕਣਕ ਬੀਜ ਕੇ ਆਇਆ, ਉਹਨੂੰ ਦਿੰਦੇ। ਉਹ ਬਾਹਮਣ ਕਹਿੰਦੇ ਕਹਿ ਜਾ ਭੋਲਾ ਸੰਤ ਹੈ ਤੂੰ, ਕਰਤਾਰਪੁਰ ਲਾਹੌਰ ਦੇ ਕੋਲ, ਲਾਹੌਰ ਦਾ ਤੇ ਹਰਿਦੁਆਰ ਦਾ ਫਾਸਲਾ ਵੇਖ ਕਿੰਨਾ ਹੈ, ਹਰਿਦੁਆਰ ਦਾ ਪਾਣੀ ਲਾਹੌਰ ਕਿਵੇਂ ਪੁੱਜ ਜੂ? ਗੁਰੂ ਨਾਨਕ ਕਹਿੰਦੇ ਤੁਹਾਡੇ ਸੂਰਜ ਨਾਲੋਂ ਤਾਂ ਨੇੜੇ ਹੀ ਹੈ, ਅਜਖੇ ਆਖੋ ਸਾਧਨਾ। ਜੇ ਹਰਿਦੁਆਰ ਤੋਂ ਸੂਰਜ ਤੇ ਪੁੱਜ ਸਕਦਾ ਤੇ ਕਰਤਾਰਪੁਰ ਕਿਉਂ ਨੀ ਪੁੱਜੂ? ਦੇਖੋ ਸਮਝਾਉਣ ਦਾ ਤਰੀਕਾ। ਜੇ ਬਾਬਾ ਨਾਨਕ ਜਾਂਦਾ ਹੀ ਕਹਿ ਦਿੰਦਾ ਨਾ, ਉਹ ਬਾਹਮਣੋ ਮੂਰਖੋ, ਤੁਹਾਡਾ ਪਾਣੀ ਸੂਰਜ ਤੇ ਨੀ ਪੁੱਜਣਾ। ਲਓ ਡਾਂਗ ਖੜਕੀ ਪਈ ਸੀ, ਕਲੇਸ਼ ਹੋਇਆ ਪਿਆ ਤਾਂ ਹਰ ਕੀ ਪੌੜੀ ਤੇ। ਸਮਝਾਉਣ ਦਾ ਤਰੀਕਾ, ਸ੍ਰੀ ਗੁਰੂ ਨਾਨਕ ਦੇਵ ਨੇ ਬਾਹਮਣ ਨੂੰ ਸਮਝਾਇਆ ਜੰਜੂ ਖਾਤਰ, ਪਰ ਜੰਜੂ ਦੇ ਵਿੱਚੋਂ ਹੀ ਸਮਝਾਇਆ। ਜੇ ਜੰਜੂ ਪਾਉਣਾ, ਦਇਆ ਦੀ ਕਪਾਹ ਲਿਆ, ਸੰਤੋਖ ਸੱਤ ਵਿੱਚ ਲਿਆ, ਉਹ ਜਨੇਊ ਤੇਰੇ ਕੋਲ ਹੈ ਲਿਆ, ਭਾ ਜਵਾਬ ਤਾਂ ਬਾਬੇ ਨੇ ਦਿੱਤਾ ਹੀ ਨਹੀਂ। ਸਾਡੇ ਗਿਆਨਾ ਸੁਦਾ ਕਹਿੰਦੇ ਬਾਬੇ ਨੇ ਜਵਾਬ ਦੇ ਦਿੱਤਾ, ਉਹ ਬਾਬਾ ਤਾਂ ਕਹਿੰਦਾ ਖਈ ਤਾਂ ਪਾਂਡੇ ਘੱਟ, ਜੇ ਉਹ ਜਾ ਜਨੇਊ ਤੇਰੇ ਕੋਲ ਹੈ ਲਿਆ, ਮੈਂ ਤਾਂ ਬੈਠਾ ਤਿਆਰ ਬੈਠਾ ਭਾ। ਜਿਸ ਦਾ ਧਰਮ ਹੋਵੇ ਉਸ ਦੇ ਧਰਮ ਵਿੱਚੋਂ ਹੀ ਉਹਨੂੰ ਸਮਝਾਓ, ਗੱਲ ਤਾਂ ਬਣੂਗੀ ਗੁਰਮੁਖੋ। ਅਸੀਂ ਤਾਂ ਹਰ ਇੱਕ ਦੇ ਉੱਤੇ ਆਪਣੀ ਗੱਲ ਠੋਪਦੇ ਹਾਂ, ਜਿੱਥੇ ਉਹਦੀ ਬਿਰਤੀ ਬਣੀ ਹੋਈ ਹੈ, ਜਿੱਥੇ ਉਹਦੀ ਬਿਰਤੀ ਲੱਗੀ ਹੋਈ ਹੈ, ਉਸ ਬਿਰਤੀ ਦੇ ਨਾਲ ਜੁੜਦੀ ਗੱਲ ਕਰੋ, ਫਿਰ ਤੁਹਾਡੀ ਗੱਲ ਵੀ ਸੁਣਨ ਨੂੰ ਤਿਆਰ ਹੋ ਜਾਊਗਾ। ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਪਹਿਲਾਂ ਜਲ ਇੱਕ ਕੀਤਾ ਤੇ ਫਿਰ ਹੁਕਮ ਕਰਤਾ, ਹੁਣ ਸਾਰੀ ਸੰਗਤ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕੋ, ਫਿਰ ਮੇਰੇ ਕੋਲ ਆਇਓ। ਤਰੀਕਾ ਵਰਤ ਲਿਆ ਨਾ। ਫਿਰ ਬਾਦਸ਼ਾਹ ਅਕਬਰ ਨੇ ਵੀ ਬੈਠ ਕੇ ਤੱਪੜ ਤੇ ਪ੍ਰਸ਼ਾਦਾ ਛਕੇ, ਹੱਥ ਤੇ ਰੋਟੀਆਂ ਉੱਪਰ ਦਾਲ ਤੇ ਗੁਰਸਿੱਖ ਪਿਆਰੇ, ਜਦ ਉਹ ਪ੍ਰਸ਼ਾਦਾ ਛਕਿਆ ਅਕਬਰ ਬਾਦਸ਼ਾਹ ਆਪਣੇ ਵਜ਼ੀਰ ਨੂੰ ਕਹਿੰਦਾ ਮੇਰਾ ਸ਼ਾਹੀ ਕਾਗਜ਼ ਲਿਆ, ਮੋਹਰ ਲਿਆ, ਮੰਗਾ ਕੇ ਸ਼ਾਹੀ ਕਾਗਜ਼ 22 ਪਿੰਡਾਂ ਦੀ ਜਗੀਰ ਸ੍ਰੀ ਗੋਇੰਦਵਾਲ ਸਾਹਿਬ ਦੇ ਲੰਗਰ ਨੂੰ ਲਿਖ ਦਿੱਤੀ। ਉਹ ਆਨੰਦ ਜਿਹੜਾ ਗੁਰੂ ਕੇ, ਤੁਸੀਂ ਵੀ ਇੱਥੇ ਹੋਟਲਾਂ ਚ ਖਾਂਦੇ ਹੋਣੇ ਹੈ, ਜਲੰਧਰ ਲੁਧਿਆਣੇ 5 ਸਟਾਰ ਹੋਟਲ ਬਣੇ ਹੋਏ, ਬੜੇ ਕੌਲੀਆਂ ਚਮਚੇ ਖੜਕਣਗੇ, ਉੱਥੇ ਬਹਿਰੇ ਬੂਰੇ ਜੇ ਰੁਮਾਲ ਚੱਕੀ ਫਿਰਨਗੇ, ਬੜੇ ਤੜਕੇ ਛਮਕੇ ਲੱਗੇ ਹੁੰਦੇ, ਪਰ ਨੋਟ ਕਰ ਲਿਓ 5000 ਰੁਪਈਏ ਦੀ ਰੋਟੀ ਖਾ ਲਿਓ ਹੋਟਲ ਵਿੱਚ, ਪਰ ਜਿਹੜੀ ਗੁਰੂ ਕੇ ਲੰਗਰ ਵਿੱਚ ਬੈਠ ਕੇ ਹੱਥਾਂ ਤੇ ਲੈ ਕੇ ਪ੍ਰਸ਼ਾਦਾ ਛਕੋਗੇ ਨਾ, ਉਹ ਆਨੰਦ ਹੋਟਲ ਵਿੱਚ ਨਹੀਂ ਆਉਣਾ, ਚਾਹੇ ਫੁਲਕੇ ਨਾਲ ਪਾਣੀ ਮਿਲੇ ਨਾ ਮਿਲੇ। ਉਹ ਜਿਹੜਾ ਫਰਕ ਹੈ ਨਾ, ਉਹ ਕਿਸ ਚੀਜ਼ ਦਾ ਹੈ? ਹੋਟਲ ਵਿੱਚ ਰਸ ਲੈਣਾ ਚਾਹੁੰਦੇ ਹੋ ਤੁਸੀਂ ਮਾਇਆ ਦਾ, ਗੁਰੂ ਕੇ ਲੰਗਰ ਵਿੱਚ ਰਸ ਹੈ ਪ੍ਰੇਮ ਦਾ। ਖੋਸਾ ਮਾਇਆ ਤੇ ਪ੍ਰੇਮ ਦਾ ਰਸ ਕਿੱਥੇ ਹੋਜੂ ਗੁਰਸਿੱਖ? ਉਹ ਝੂਠਾ ਰਸ ਹੈ, ਸੱਚਾ ਰਸ ਹੈ। 22 ਪਿੰਡਾਂ ਦੀ ਜਗੀਰ ਪਟਾ ਲੱਖ ਦਿੱਤਾ ਗੁਰੂ ਅਮਰਦਾਸ ਦੇ ਚਰਨਾਂ ਵਿੱਚ। ਗੁਰੂ ਅਮਰਦਾਸ ਜੀ ਕਹਿੰਦੇ ਅਕਬਰ ਬਾਦਸ਼ਾਹ ਤੇਰੀ ਭੇਟਾ ਪ੍ਰਵਾਨ, ਮੋਹਰਾਂ ਪ੍ਰਵਾਨ, ਦਸ਼ਾਲੇ ਪ੍ਰਵਾਨ, ਪਰ ਜਗੀਰ ਨਹੀਂ ਲੈਣੀ। ਅਕਬਰ ਕਹਿੰਦਾ ਮਹਾਰਾਜ ਇੰਨਾ ਲੰਗਰ ਦਾ ਖਰਚ, ਇਹਦੇ ਵਾਸਤੇ ਮਾਇਆ ਕਿੱਥੋਂ ਆਵੇ ਇੰਨਾ ਖਰਚਾ? ਧੰਨ ਗੁਰੂ ਅਮਰਦਾਸ ਜੀ ਕਹਿੰਦੇ ਬਾਦਸ਼ਾਹ ਇਹ ਅਸੀਂ ਗੁਰੂ ਕੇ ਲੰਗਰਾਂ ਨੂੰ ਜਗੀਰਦਾਰਾਂ ਦੇ ਬਸ ਨਹੀਂ ਪਾਉਣਾ, ਇਹ ਤਾਂ ਮੇਰੇ ਗਰੀਬ ਸਿੱਖਾਂ ਦੀ ਦਸਾਂ ਨਵਾਂ ਦੀ ਕਿਰਤ ਨਾਲ ਚੱਲਣਗੇ। ਹੁਣ ਮੈਂ ਇੱਕ ਬੇਨਤੀ ਕਰਨ ਲੱਗੇ, ਸਿਆਣੇ ਸੱਜਣ ਬੈਠੇ ਹੋ, ਇਹ ਜਿਹੜੀ ਗੁਰੂ ਘਰਾਂ ਦੀ ਸੇਵਾ ਹੈ ਨਾ, ਇਹ ਉਹਨਾਂ ਨੂੰ ਦਓ ਜਿਨ੍ਹਾਂ ਦੇ ਹੱਥਾਂ ਵਿੱਚ ਲੰਗਰ ਦੇ ਜੂਠੇ ਭਾਂਡੇ ਹੋਣ, ਜਿਨ੍ਹਾਂ ਦੇ ਹੱਥਾਂ ਵਿੱਚ ਸੰਗਤ ਦੇ ਜੋੜੇ ਸਾਫ਼ ਕਰਨ ਨੂੰ ਹੋਣ, ਜਿਨ੍ਹਾਂ ਦੇ ਹੱਥਾਂ ਵਿੱਚ ਝਾੜੂ ਹੋਵੇ ਗੁਰੂ ਘਰ ਦੇ, ਟੋਕਰੀ ਢੋਣ ਵਾਲੇ। ਆ ਜਿੱਦਣ ਦੇ ਮਾਇਆ ਧਾਰੀ ਚੌਧਰੀ ਗੁਰੂ ਘਰਾਂ ਚ ਵਾੜੇ ਹੈ ਨਾ, ਸਿੱਖੀ ਦਾ ਸਤਿਆ ਨਾਸ ਹੋ ਗਿਆ। ਆਖੋ ਸਤਨਾਮ। ਇਹ ਸੇਵਾਦਾਰਾਂ ਨੂੰ ਸੇਵਾ ਦਓ, ਮਾਇਆ ਧਾਰੀਆਂ ਨੂੰ ਨਾ ਵਾੜੋ ਇੱਥੇ ਕੇ ਪੈਸੇ ਕਿੰਨੇ ਦਿੰਦੇ। ਦੇਖੋ ਰਾਜਗਿਰੀ ਕੌਣ ਕਰੂਗਾ? ਜਿਹੜਾ ਰਾਜਗਿਰੀ ਕਰਨਾ ਜਾਣਦਾ ਹੋਵੇ ਉਹੀ ਰਾਜ ਬਣੂ ਨਾ। ਤੇ ਗੁਰਮੁਖ ਪਿਆਰੇ ਉਹ ਰਾਗ ਰਾਗੀ ਕੌਣ ਬਣੂ ਜਿਹੜਾ ਰਾਗ ਜਾਣਦਾ ਹੋਵੇ? ਕੁਸ਼ਤੀ ਕੌਣ ਕਰੂ ਜਿਹੜਾ ਭਲਵਾਨੀ ਜਾਣਦਾ ਹੋਵੇ? ਡਾਕਟਰੀ ਕੌਣ ਕਰੂ ਜਿਹੜਾ ਦਵਾਈਆਂ ਨੂੰ ਜਾਣਦਾ ਹੋਵੇ? ਤੇ ਸੇਵਕ ਐਵੇਂ ਬਣ ਜਾਓਗੇ 500 ਰੁਪਈਆ ਦੇ ਕੇ ਲੰਗਰ ਲਾ ਕੇ? ਨਾ ਨਾ, ਸੁਖਮਨੀ ਸਾਹਿਬ ਪੜੋ, ਸੇਵਕ ਕੌਣ ਬਣਦਾ? ਸੇਵਕ ਕੋ ਸੇਵਾ ਬਣ, ਪਹਿਲਾਂ ਸੇਵਕ ਹੋਵੇ ਤੇ ਤਾਂ ਸੇਵਾ ਕਰੇ। ਜੇ ਰਾਜ ਹੋਵੇ ਤੇ ਕੰਧ ਉਸਾਰੇ, ਜੇ ਰਾਗੀ ਹੋਵੇ ਤੇ ਰਾਗ ਗਾਵੇ, ਜੇ ਡਰਾਈਵਰ ਹੋਵੇ ਤੇ ਗੱਡੀ ਚਲਾਵੇ, ਜੇ ਡਰਾਈਵਰ ਹੈ ਹੀ ਨਹੀਂ ਗੱਡੀ ਤੇ ਬਿਠਾ ਦਿਓ ਸਟੇਅਰਿੰਗ ਫੜਾ ਕੇ। ਬਾਪ ਤਾਂ ਜਾਣਾ ਹੀ ਹੈ, ਗੁਆਂਢੀ ਵੀ ਗਿਆ, ਅੱਜ ਆਖੋ ਸਤਨਾਮ, ਸਾਈਕਲ ਸਕੂਟਰ ਵਾਲਾ ਵੀ ਹੈ ਨੀ। ਇਹ ਸੇਵਾ ਉਹਨਾਂ ਨੂੰ ਦਓ ਜਿਹੜੇ ਸੇਵਕ ਹੋਣ। ਅਸੀਂ ਦਿੰਦੇ ਮਾਇਆ ਧਾਰੀਆਂ ਨੂੰ ਤਾਂ ਹੀ ਡਾਂਗ ਖੜਕਦੀ ਹੈ, ਉਹਨਾਂ ਨੇ ਸੇਵਾ ਨਹੀਂ ਵੇਖਣੀ। ਗੁਰੂ ਮਹਾਰਾਜ ਕਹਿੰਦੇ ਸੇਵਕ ਕਹੋ ਸੇਵਾ ਬਣ ਆਈ। ਮਾਇਆ ਧਾਰੀ ਤਾਂ ਨੀ ਕਿਹਾ, ਗਿਆਨੀ ਨੀ ਕਿਹਾ, ਰਾਗੀ ਨੀ ਕਿਹਾ, ਗ੍ਰੰਥੀ ਨੀ ਕਿਹਾ, ਇੱਥੇ ਤਾਂ ਜਿਹੜਾ ਸੇਵਕ ਬਣੇ। ਪਰ ਸੇਵਕ ਬਣਨਾ ਔਖਾ ਹੈ, ਹੋਰ ਸਭ ਕੁਝ ਜਿਉਂਦੇ ਬਣੀਦਾ। ਡਾਕਟਰੀ ਵੀ ਜਿਉਂਦੇ ਸਿਖਾਉਂਦੀ ਹੈ, ਰਾਗਪਣਾ ਵੀ ਸੰਤਪਣਾ ਵੀ ਜਿਉਂਦੇ ਹੋ ਜਾਂਦਾ, ਸਰਪੰਚ ਵੀ ਜਿਉਂਦੇ ਬਣਦਾ, ਮਿਨਿਸਟਰ ਵੀ ਜਿਉਂਦਾ ਹੀ ਬਣਦਾ। ਪਰ ਸੇਵਕ ਕੌਣ ਬਣਦਾ? ਜਿਹੜਾ ਜਿਉਂਦਾ ਹੀ ਮਰ ਜਾਵੇ, ਅੱਜ ਕੇ ਆਖੋ ਸਤਨਾਮ। ਜਿਹੜਾ ਜਿਉਂਦਾ ਉਹ ਤਾਂ ਸੇਵਕ ਹੋ ਹੀ ਨਹੀਂ ਸਕਦਾ, ਮਹਾਰਾਜ ਦੀ ਬਾਣੀ ਨੇ ਕਹਿ ਦਿੱਤਾ ਉਹ ਪਹਿਲੋਂ ਮਰ ਜਾਈਦਾ ਸੇਵਕ ਹੈ ਬਣਨਾ ਔਖਾ, ਜਿਉਂਦੇ ਮਰ ਜਾਈਦਾ ਸੇਵਕ ਹੈ ਬਣਨਾ ਔਖਾ। ਸੇਵਕ ਹੈ ਬਣਨਾ ਔਖਾ, ਸੇਵਕ ਹੈ ਹੋਣਾ ਔਖਾ। ਸਿੱਖ ਗਏ ਕੌਣ ਔਖਾ ਮਰਨ ਕਬੂਲ ਭਾਈ ਗੁਰਦਾਸ ਜੀ ਨੇ ਸੇਵਕ ਦੇ ਅਰਥ ਕੀਤੇ ਨੇ ਗੁਰਮੁਖ ਪਿਆਰਿਓ ਜਿਉਂਦਾ ਤਾਂ ਕਿਹਾ ਹੀ ਨਹੀਂ ਭਾਈ ਸਾਹਿਬ ਕਹਿੰਦੇ ਮੁਰਦਾ ਹੋਏ ਮੁਰੀਦ ਮੁਰੀਦ ਕਹਿੰਦੇ ਸੇਵਕ ਨੂੰ ਸੇਵਕ ਬਣੂਗਾ ਹੀ ਉਹ ਜਿਹੜਾ ਜਿਉਂਦਾ ਹੀ ਮਰਿਆ ਵਾ ਹੋਵੇ ਆਪਾਂ ਤਕੜੇ ਹੈ ਜਿਹੜੇ ਜਿਉਂਦੇ ਵੀ ਹੈ ਤੇ ਸੇਵਕ ਵੀ ਹੈ ਅਜੋ ਸਤਨਾਮ ਨਾਲੇ ਮੈਂ ਵੀ ਹੈ ਤੇ ਨਾਲੇ ਸੇਵਕ ਵੀ ਗੁਰਸਿੱਖ ਪਿਆਰਿਓ ਸਤਿਗੁਰ ਪਾਤਸ਼ਾਹ ਕਹਿੰਦੇ ਗੁਰਦਰਬਾਰਾਂ ਨੂੰ ਚੌਧਰੀਆਂ ਦੇ ਬਸ ਨਹੀਂ ਪਾਉਣਾ ਇਹ ਸੇਵਕ ਚਲਾਉਣਗੇ ਗੁਰੂ ਅਮਰਦਾਸ ਜੀ ਨੇ ਪੰਗਤ ਇੱਕ ਕਰ ਦਿੱਤੀ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੀ ਵਾਰੀ ਆਈ ਉਹਨਾਂ ਨੇ ਸੋਚਿਆ ਸੰਗਤ ਇੱਕ ਬੋਲੀ ਇੱਕ ਖਾਣਾ ਪੀਣਾ ਪੰਗਤ ਇੱਕ ਹੁਣ ਸਾਰੇ ਸੰਸਾਰ ਦੇ ਸਿੱਖ ਜਗਤ ਦਾ ਕੇਂਦਰ ਵੀ ਇੱਕ ਬਣਾ ਦੀ ਕਿਉਂਕਿ ਧੁਰੇ ਤੋਂ ਬਿਨਾਂ ਕੋਈ ਗੱਲ ਚੱਲਦੀ ਨਹੀਂ ਹੁੰਦੀ ਪਰਿਵਾਰ ਹੈ ਤੁਹਾਡੇ ਪਰਿਵਾਰ ਵਿੱਚ ਵੀ ਸਾਰੇ ਪਰਿਵਾਰ ਦਾ ਇੱਕ ਬੰਦਾ ਕੇਂਦਰ ਚਾਹੀਦਾ ਤਾਂ ਕੰਮ ਚੱਲੂਗਾ ਜੇ ਸਾਰੇ ਹੀ ਚੌਧਰੀ ਹੋ ਜਾਣ ਤਿੰਨ ਸਾਲ ਵਿੱਚ ਇਹ ਵਿਕਣੀ ਸ਼ੁਰੂ ਹੋ ਜੂਗੀ ਅਜਿਹੇ ਆਖੋ ਸਤਨਾਮ ਨਿਲਾਮੀ ਸ਼ੁਰੂ ਹੋ ਜੂਗੀ ਜੇ ਇੱਕ ਦਾ ਵਚਨ ਮੰਨ ਕੇ ਇੱਕ ਨੂੰ ਕੇਂਦਰ ਮੰਨ ਕੇ ਚੱਲੇ ਪਰਿਵਾਰ ਫਿਰ ਖਰੀਦਣੀ ਸ਼ੁਰੂ ਹੋ ਜਾਂਦੀ ਹੈ ਗੁਰਸਿੱਖ ਪਿਆਰੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਗੁਰੂ ਅਮਰਦਾਸ ਜੀ ਦਾ ਬਚਨ ਮੰਨ ਕੇ ਸਾਰੇ ਸਿੱਖ ਜਗਤ ਦਾ ਕੇਂਦਰ ਸੈਂਟਰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸਥਾਪਨਾ ਕੀਤੀ ਅੱਜ ਸਿੱਖ ਭਾਵੇਂ ਦੁਨੀਆਂ ਵਿੱਚ ਕਿਤੇ ਵੀ ਬੈਠਾ ਹੈ ਇੰਗਲੈਂਡ ਅਮਰੀਕਾ ਫਰਾਂਸ ਆਸਟ੍ਰੇਲੀਆ ਜਿੱਥੇ ਵੀ ਬੈਠਾ ਹੈ ਪਰ ਉਹ ਦੋ ਵਕਤ ਅਰਦਾਸ ਕਰਦਾ ਹੈ ਮੈਨੂੰ ਸ੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ ਇਸ਼ਨਾ ਸੰਸਾਰ ਕਿੱਡਾ ਵੱਡਾ ਧਰਤੀ ਕਿੱਡੀ ਵੱਡੀ ਹੈ ਪਰ ਦੋ ਵਕਤ ਘੁੰਮਤਾ ਆਪਣੇ ਧੁਰੇ ਦੇ ਆਲੇ ਦੁਆਲੇ ਰਹੀ ਹੈ ਆਖੋ ਸਾਧਨਾ ਧੁਰੇ ਤੋਂ ਪਾਸੇ ਹੋ ਕੇ ਕਿੱਥੇ ਘੁੰਮ ਲੂਗੀ ਜਿੱਥੇ ਮਰਜ਼ੀ ਘੁੰਮੀ ਜਾਵੇ ਪਰ ਘੁੰਮਦੀ ਤਾਂ ਧੁਰੇ ਦੇ ਆਲੇ ਦੁਆਲੇ ਨੇ ਸਿੱਖ ਵਿਦੇਸ਼ਾਂ ਵਿੱਚ ਜਿੱਥੇ ਮਰਜ਼ੀ ਘੁੰਮੀ ਜਾਵੇ ਸ੍ਰੀ ਅੰਮ੍ਰਿਤਸਰ ਐਸਾ ਕੇਂਦਰ ਬਣਾ ਦਿੱਤਾ ਕਿ ਇੱਥੋਂ ਤੁਸੀਂ ਜਾਣੇ ਹੋ ਬੇਗੋਵਾਲ ਤੋਂ ਸੱਚਖੰਡ ਹਜ਼ੂਰ ਸਾਹਿਬ ਤੇ ਹਜ਼ੂਰ ਸਾਹਿਬ ਖੜ ਕੇ ਕੀ ਅਰਦਾਸ ਕਰਦੇ ਹੋ ਮੈਨੂੰ ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ ਵੀ ਇੱਥੇ ਕੀ ਕਰਨ ਆਇਆ ਫਿਰ ਅਜਿਹੇ ਆਖੋ ਸਤਨਾਮ ਉਹ ਬੇਗੋਵਾਲ ਤੋਂ ਲੁਧਿਆਣੇ ਤੋਂ ਜਾਣੇ ਪੜਨਾ ਸਾਹਿਬ ਤੇ ਪੜਨਾ ਸਾਹਿਬ ਖੜ ਕੇ ਕਹਿੰਦਾ ਮੈਨੂੰ ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ ਇੱਕ ਹੋਰ ਸਿਵ ਦੇਖੋ ਅੰਮ੍ਰਿਤਸਰ ਸਾਹਿਬ ਦੀ ਜਿਹੜਾ ਅੰਮ੍ਰਿਤਸਰੇ ਜੰਮੇ ਹੈ ਉੱਥੇ ਹੀ ਰਹਿੰਦਾ ਹੈ ਉਹ ਵੀ ਦੋ ਵਕਤ ਕਹਿੰਦਾ ਮੈਨੂੰ ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ ਵੀ ਤੂੰ ਤਾਂ ਰਹਿੰਦਾ ਹੀ ਇੱਥੇ ਹੀ ਹੈ ਉਹ ਵੀ ਦੋ ਵਕਤ ਉਹਦੀ ਖਿੱਚ ਵੇਖੋ ਕੇਂਦਰ ਦੀ ਕਿੰਨੀ ਹੈ ਗੁਰਸਿੱਖ ਪਿਆਰੇ ਅੰਮ੍ਰਿਤਸਰ ਰਹਿਣ ਵਾਲਾ ਵੀ ਮੰਗ ਕਰਦਾ ਹੈ ਮੈਨੂੰ ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ ਇਹ ਕੇਂਦਰ ਬਣਾ ਦਿੱਤਾ ਪਰ ਦੁੱਖ ਨਾਲ ਤੁਹਾਨੂੰ ਕਹਿਣਾ ਪੈਂਦਾ ਤੁਸੀਂ ਆਪਣੇ ਕੇਂਦਰਾਂ ਤੋਂ ਟੁੱਟ ਗਏ ਸਮੇਂ ਦੀ ਨਜ਼ਾਕਤ ਨੇ ਜਾਂ ਸਮੇਂ ਦੀ ਸਿਆਸਤ ਨੇ ਬਹੁਤ ਗਹਿਰੀ ਚਾਲ ਚੱਲੀ ਹੈ ਕਿ ਸਿੱਖਾਂ ਨੂੰ ਆਪਣੇ ਕੇਂਦਰ ਅਸਥਾਨਾਂ ਤੋਂ ਦੂਰ ਕਰਤਾ ਹੁਣ ਤੁਸੀਂ ਜਿੰਨੇ ਬੈਠੇ ਹੋ ਮੈਂ ਹੱਥ ਬੰਨ ਕੇ ਪੁੱਛਾਂ ਵੀ ਤੁਹਾਡੇ ਕਿਸੇ ਪਰਿਵਾਰ ਦਾ ਇਹ ਪਰਣ ਹੈ ਕਿ ਸਾਲ ਬਾਅਦ ਸਾਡਾ ਇੱਕ ਮੈਂਬਰ ਸ੍ਰੀ ਕੇਸਗੜ੍ਹ ਸਾਹਿਬ ਆਪਣੀ ਜਨਮ ਭੂਮੀ ਤੇ ਜਾਵੇਗਾ ਸਾਲ ਬਾਅਦ ਸਾਡੇ ਘਰ ਦਾ ਇੱਕ ਮੈਂਬਰ ਸ੍ਰੀ ਅਕਾਲ ਤਖ਼ਤ ਸਾਹਿਬ ਜਾਵੇਗਾ ਇੱਕ ਮੈਂਬਰ ਸੱਚਖੰਡ ਹਜ਼ੂਰ ਸਾਹਿਬ ਜਾਵੇਗਾ ਇੱਕ ਮੈਂਬਰ ਦਮਦਮੇ ਸਾਹਿਬ ਜਾਵੇਗਾ ਇੱਕ ਮੈਂਬਰ ਸਾਡਾ ਸ੍ਰੀ ਪਟਨਾ ਸਾਹਿਬ ਜਾਵੇਗਾ ਹੈ ਕਿਸੇ ਦਾ ਪਰਣ ਨਹੀਂ ਲੋੜ ਹੀ ਨਹੀਂ ਇੰਨੀ ਦੂਰ ਜਾਣ ਦੀ ਢਾਈ ਢਾਈ ਕੋ ਤੇ ਤਾਂ ਡੇਰੇ ਬਣੇ ਬੈਠੇ ਕਿਤੇ ਪੰਚਮੀ ਲੱਗਦੀ ਹੈ ਕਿਤੇ ਸੱਤਵੀਂ ਲੱਗਦੀ ਹੈ ਕਿਤੇ ਨੌਵੀਂ ਲੱਗਦੀ ਹੈ ਕਿਤੇ ਪੁੰਨਿਆ ਲੱਗਦੀ ਹੈ ਕਿਤੇ ਸਤਾਰਵੀਂ ਲੱਗਦੀ ਹੈ ਪਤਾ ਹੀ ਨਹੀਂ ਕਿੰਨੀਆਂ ਕੁ ਲੱਗਦੀਆਂ ਨੇ ਇੱਥੇ ਸਾਰਾ ਮਹੀਨਾ ਟਰਾਲੀ ਉਧਰ ਨੂੰ ਪਾਲੀ ਅੱਜ ਫਲਾਣੇ ਤੋਂ ਟਰਾਲੀ ਉਧਰ ਨੂੰ ਪਾਲੀ ਫਲਾਣੇ ਤੋਂ ਤੁਸੀਂ ਟੁੱਟ ਗਏ ਆਪਣੀਆਂ ਜੜਾਂ ਤੋਂ ਤੇ ਟਾਹਣੀਆਂ ਨਾਲ ਜੁੜ ਗਏ ਸਿੱਖੋ ਤੁਸੀਂ ਇੱਕ ਮੂਲ ਲਾ ਕੇ ਉਹ ਨਹੀਂ ਸੁਖ ਪਾਇਆ ਡਾਲੀ ਲਾ ਕੇ ਨਹਿਫਲ ਜਨਮ ਗਵਾਏ ਹੁੰਦੇ ਨੇ ਕੋਈ ਵਿਰਲੇ ਸੰਤ ਬਾਬਾ ਭਗਵਾਨ ਸਿੰਘ ਜੀ ਵਰਗੇ ਜਿਹੜੇ ਤੁਹਾਡੇ ਪਿੰਡਾਂ ਚ ਹੋਏ ਨੇ ਰੇਰੂ ਸਾਹਿਬ, ਜਿਨ੍ਹਾਂ ਨੇ ਹਲ ਵਾਹ ਕੇ ਜ਼ਮੀਨ ਗੁਰੂ ਗ੍ਰੰਥ ਸਾਹਿਬ ਦੇ ਨਾਂ ਲਵਾਈ ਹੋਵੇ। ਆ ਹੁਣ ਦੇ ਸਾਡੇ ਚੋਲੇ ਵਾਲੇ ਤਾਂ ਕੀਲਿਆਂ ਦੇ ਕੀਲੇ ਆਪਣੇ ਡੇਰੇ ਦੇ ਨਾਂ ਲਾਉਣੇ, ਅੱਜ ਖੇ ਰੱਖੋ ਸਤਨਾਮ। ਕਿੱਥੇ ਉਹ ਮਹਾਂਪੁਰਸ਼ ਜਿਨ੍ਹਾਂ ਨੇ ਹਲ ਵਾਹੁਣਾ? ਮੈਨੂੰ ਬਹੁਤ ਸੰਗਤ ਕਰਨ ਦਾ ਸਮਾਂ ਮਿਲਿਆ ਉਹਨਾਂ ਦਾ, ਗੁਰਮੁਖ ਪਿਆਰੇ ਬਾਬਾ ਭਗਵਾਨ ਸਿੰਘ ਜੀ ਦਾ। ਹਰ ਮੈਨੂੰ ਤਾਂ ਐਡਾ ਵੱਡਾ ਮਾਣ ਹੈ, ਸ਼ਾਇਦ ਤੁਹਾਨੂੰ ਪਤਾ ਵੀ ਨਹੀਂ ਹੋਣਾ ਕਿ ਸੰਤ ਬਾਬਾ ਭਗਵਾਨ ਸਿੰਘ ਆਪਣੀ ਜ਼ਿੰਦਗੀ ਚ ਇੱਕ ਵਾਰ ਜਨ ਚੜੇ ਹੈ ਤੇ ਦਾਸ ਦੀ ਜਨ ਚੜੇ ਤੇ। ਦਾਸ ਦੇ ਵਿਆਹ ਵਿੱਚ ਵੀ ਜਨ ਚੜ ਕੇ ਨਾਲ ਗਏ ਸੀ ਡੇਰੂ ਸਾਹਿਬ ਵਾਲੇ। ਆਨੰਦਾਂ ਤੇ ਵੀ ਉਹਨਾਂ ਨੇ ਸੰਤ ਬਾਬਾ ਹੀਰਾ ਸਿੰਘ ਜੀ, ਸੰਤ ਬਾਬਾ ਮੱਖਣ ਸਿੰਘ ਜੀ, ਗਿਆਨੀ ਬਜ਼ੁਰਗ ਜਾਣਦੇ ਉਹਨਾਂ ਦੇ ਨਾਵਾਂ ਨੂੰ ਜਿਹੜੇ ਰੇਰੂ ਸਾਹਿਬ ਹੁੰਦੇ ਸੀ, ਇਹ ਸਾਰੇ ਹੀ ਦਾਸ ਦੀ ਜਨ ਵੀ ਗਏ ਸੀ, ਇਹਨਾਂ ਨੇੜਤੇ ਸੀ। ਤੇ ਸਾਨੂੰ ਹੱਸਦੇ ਹੁੰਦੇ ਸੀ, ਭਾਈ ਜੇ ਧਰਮ ਰਾਜ ਨੇ ਸਾਨੂੰ ਪੁੱਛ ਵੀ ਲਿਆ ਨਾ, ਕਹਿੰਦੇ ਵੀ ਸੰਤਾ ਕਿਸੇ ਦੀ ਜਨ ਚੜਿਆ ਤਾਂ ਕਹਿ ਤਾਂ ਦੇਵਾਂਗੇ ਵੀ ਜਨ ਦੇਖੀ ਹੈ, ਅੱਜ ਖੇ ਆਖੋ ਸਤਨਾਮ। ਬੜੇ ਹਾਸੀ ਕਰਾਉਂਦੇ ਹੁੰਦੇ ਸੀ, ਇਹੋ ਜਿਹੇ ਮਹਾਂਪੁਰਸ਼ ਵਿਹਲੇ ਹੁੰਦੇ ਆ ਗੁਰਮੁਖੋ, ਜਿਹੜੇ ਹੱਥੀ ਹਲ ਵਾਹੁਣ, ਹੱਥੀ ਕਿਰਤ ਕਰਨ। ਤੇ ਜਿਹੜੀ ਸੰਗਤ ਬਾਹਰੋਂ ਆਉਂਦੀ ਹੁੰਦੀ ਸੀ, ਸਿਆਣਿਆਂ ਨੂੰ ਪਤਾ, ਬਜ਼ੁਰਗਾਂ ਨੂੰ, ਸੰਤ ਟੋਕਾ ਟੁਕਦੇ ਹੁੰਦੇ ਸੀ ਮਸ਼ੀਨ ਨਾਲ, ਤੇ ਉਹਨਾਂ ਤੋਂ ਹੀ ਸੰਗਤ ਨੇ ਆ ਕੇ ਪੁੱਛਣਾ ਕਿ ਸੰਤ ਕਿੱਥੇ ਹੈ। ਉਹਨਾਂ ਨੇ ਬੋਧਾਂ ਨੂੰ ਪਾਣੀ ਪਿਲਾਉਂਦੇ ਫਿਰਨਾ, ਕੱਖਾਂ ਦੇ ਟੋਕਰੇ ਚੱਕੀ ਫਿਰਨਾ। ਹੁਣ ਤਾਂ ਸੰਤ ਤੁਰਦਾ ਤੇ ਛੇ ਜਣੇ ਤਾਂ ਉਹਦੇ ਆਲੇ ਦੜੇ ਸੈਂਟ ਛਿੜਕਣ ਵਾਲੇ ਚਾਹੀਦੇ ਹੈ, ਅੱਜ ਖੇ ਆਖੋ ਸਤਨਾਮ। ਉਹ ਪਚਕਾਰੀਆਂ ਜੀ ਬਚੀ ਜਾਂਦੀਆਂ, ਵੇਖੋ ਪਤਾ ਨੀ ਕੀ ਹੁੰਦਾ। ਇੱਕ ਹੋਰ ਕੰਮ ਚੱਲ ਪਿਆ ਸੀ, ਮਸੀਹ ਹਟਾਇਆ ਉਹ ਸੰਤ ਕੀਰਤਨ ਕਰਦੇ ਤੇ ਉਹਨਾਂ ਦੇ ਪਿੱਛੇ ਦੋ ਜਣੇ ਖੜ ਜਾਂਦੇ ਤੇ ਪੱਲਾ ਮਾਰਨ, ਜਿਵੇਂ ਜਨ ਚੜ੍ਹਦੀ ਮੁੰਡੇ ਦੇ ਪਿੱਛੇ ਉਹਦੀ ਭੈਣ ਮਾਰਦੀ ਹੁੰਦੀ ਹੈ, ਅੱਜ ਖੇ ਆਖੋ ਸਤਨਾਮ। ਮਹਾਰਾਜ ਦੀ ਹਜ਼ੂਰੀ ਵਿੱਚ ਪੱਲਾ ਮਾਰਦੇ ਤੇ ਪਿੱਛੇ ਖੜ ਕੇ ਸੰਤਾਂ ਦੇ ਵੇਖੋ। ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਬੰਦ ਕਰੋ, ਗੁਰੂ ਸਗਨ ਸਾਹਿਬ ਦੀ ਹਜ਼ੂਰੀ ਵਿੱਚ ਕਿਸੇ ਦੇ ਬੰਦੇ ਦੇ ਉੱਤੇ ਚੋਰ ਤੇ ਪੱਲਾ ਨਹੀਂ ਹੋ ਸਕਦਾ। ਇਹ ਡੇਰੇ ਚ ਬਿਠਾ ਕੇ ਕਰ ਕਰ ਉਹਨਾਂ ਦੇ ਚਮਚੇ, ਕਹਿੰਦੇ ਨਾ ਚਮਚੇ, ਕਹਿੰਦੇ ਬਾਬਾ ਜੀ ਗੱਲ ਤਾਂ ਤੁਹਾਡੀ ਠੀਕ ਹੈ ਪਰ ਸੰਤਾਂ ਪਰ ਮੱਖੀ ਬਹਿ ਜਾਂਦੀ ਹੈ। ਮੈਂ ਕਿਹਾ ਮੱਖੀ ਹੈ ਕਿ ਹਾਥੀ ਹੈ ਜਿਹੜੀ ਸੰਤ ਨੂੰ ਦੱਬ ਲੂਗੀ? ਵੇਖੋ ਮੱਖੀ ਤੋਂ ਡਰਦਾ ਸੰਤ ਨਾ, ਕਹਿੰਦੇ ਦੱਬਦੀ ਨੀ ਜੀ, ਸੰਤਾਂ ਦੀ ਬਿਰਤੀ ਟੁੱਟ ਜਾਂਦੀ ਹੈ। ਮੈਂ ਕਿਹਾ ਵੀ ਸੰਤ ਨੀ, ਸੰਤ ਦੀ ਬਿਰਤੀ ਤਾਂ ਆਰੇ ਦੇ ਦੰਦਿਆਂ ਹੇਠ ਨੀ ਟੁੱਟੀ, ਆਖੋ ਸਤਨਾਮ। ਸੰਤ ਦੀ ਬਿਰਤੀ ਤਾਂ ਬੰਦ ਬੰਦ ਕੱਟਦੇ ਦੀ ਨੀ ਟੁੱਟੀ, ਦੇਗਾਂ ਦੇ ਵਾਲੇ ਚ ਨਾ ਟੁੱਟੀ, ਉਹ ਚਰਖੜੀਆਂ ਤੇ ਨੀ ਟੁੱਟੀ, ਤੇ ਸੰਤ ਦੀ ਬਿਰਤੀ ਇੱਕ ਮੱਖੀ ਤੋੜਦੀ ਹੈ? ਮਾਂ ਫੇਰ ਤਾਂ ਇੱਥੇ ਬੜੇ ਬੜੇ ਮੱਖ ਆਲੇ ਦੁਆਲੇ ਫਿਰਦੇ, ਫਿਰ ਸੰਤ ਰਹੂਗਾ ਕਿੱਥੇ? ਮੱਖੀ ਕਹਿੰਦੇ ਬਿਰਤੀ ਤੋੜਦੀ ਹੈ। ਵੇਖੋ ਤੇ ਗੁਰਸਿੱਖ ਪਿਆਰਿਓ, ਗੁਰੂ ਗ੍ਰੰਥ ਸਾਹਿਬ ਦਾ ਅਦਬ ਸਤਿਕਾਰ ਛੱਡ ਕੇ ਇਹੋ ਜਿਹੇ ਮਹਾਂਪੁਰਸ਼ ਬਹੁਤ ਵਿਰਲੇ। ਕਦੇ ਸੈਂਟ ਨੀ ਲਾਇਆ ਹੋਣਾ, ਤੁਹਾਡੇ ਯਾਦ ਹੋਣੇ ਕਿਸੇ ਬਜ਼ੁਰਗ ਦੇ, ਸੰਤ ਬਾਬਾ ਅਤਰ ਸਿੰਘ ਸੀ ਨਾ ਜਿਹੜੇ ਤੁਹਾਡੇ ਰੇਰੂ ਸਾਹਿਬ ਵਾਲੇ, ਉਹਨਾਂ ਦੇ ਤਿੰਨ ਚੇਲੇ ਸੀ ਗੁਰਮੁਖ ਪਿਆਰਿਓ, ਤਿੰਨ। ਤੁਹਾਡੇ ਕੰਮ ਆਉਣ ਵਾਲੀ ਗੱਲ ਹੈ, ਇਹ ਕਿਤਾਬਾਂ ਕਤੂਬਾਂ ਚ ਨੀ ਮਿਲਣੀ ਤੁਹਾਨੂੰ ਲਿਖੀ ਹੋਈ। ਸਭ ਤੋਂ ਵੱਡੇ ਸੇਵਕ ਸੀ ਬਾਬਾ ਹੀਰਾ ਸਿੰਘ ਜੀ, ਤੇ ਉਹ ਸੇਵਕ ਸੀ ਨੰਦਪੁਰ ਪਿੰਡ ਜਿੱਥੇ ਬਾਬਾ ਭਗਵਾਨ ਸਿੰਘ ਦਾ, ਉੱਥੇ ਹੀ ਉਹਨਾਂ ਦਾ ਪਿੰਡ ਸੀ। ਔਰ ਬਾਬਾ ਹੀਰਾ ਸਿੰਘ ਜੀ ਦੀ ਕਿਸਮਤ ਇੰਨੀ ਚੰਗੀ ਸੀ ਕਿ ਉਹਨਾਂ ਨੇ ਬਾਬਾ ਕਰਮ ਸਿੰਘ ਜੀ ਦੇ ਵੀ ਦਰਸ਼ਨ ਕੀਤੇ ਸੀ। ਤੇ ਬਾਬਾ ਕਰਮ ਸਿੰਘ ਜੀ ਦਾ ਗੁਰਮੁਖ ਪਿਆਰੇ ਉਹ ਹੱਥਾਂ ਦਾ ਗੜਵਾ ਬਾਬਾ ਹੀਰਾ ਸਿੰਘ ਜੀ ਦੇ ਕੋਲ ਸੀ, ਪਿੱਤਲ ਦਾ, ਜਿਹੜਾ ਕਾਗਜ਼ ਵਰਗਾ ਪਤਲਾ ਹੋਇਆ ਸੀ। ਤੇ ਸ਼ਾਇਦ ਤੁਹਾਡੇ ਨੋਟਸ ਵਿੱਚ ਨਾ ਹੀ ਹੋਵੇ ਗੱਲ ਕਿ ਬਾਬਾ ਹੀਰਾ ਸਿੰਘ ਜੀ ਜਿਹੜੇ ਵੱਡੇ ਸੇਵਕ ਸੀ ਨਾ ਬਾਬਾ ਅਤਰ ਸਿੰਘ ਜੀ ਦੇ, ਉਹਨਾਂ ਨੇ ਸਾਡੇ ਡੇਰੇ ਲੂਲੋਂ ਹੀ ਆਪਣਾ ਸਰੀਰ ਛੱਡਿਆ ਸੀ, ਤੇ ਲੂਲੋਂ ਹੀ ਸਾਡੇ ਡੇਰੇ ਉਹਨਾਂ ਦਾ ਅੰਗੀਠਾ ਹੈ ਬਾਬਾ ਹੀਰਾ ਸਿੰਘ ਜੀ ਉਹਨਾਂ ਦਾ, ਜਿਹੜੇ ਵੱਡੇ ਸੇਵਕ ਸੀ ਬਾਬਾ ਅਤਰ ਸਿੰਘ ਜੀ। ਉਹਨਾਂ ਤੋਂ ਛੋਟੇ ਸੇਵਕ ਸੀ ਬਾਬਾ ਭਗਵਾਨ ਸਿੰਘ ਜੀ। ਤੀਸਰੇ ਨੰਬਰ ਤੇ ਸੇਵਕ ਸੀ ਬਾਬਾ ਈਸ਼ਰ ਸਿੰਘ ਜੀ ਰਾੜੇ ਸਾਹਿਬ ਵਾਲੇ। ਤੇ ਜਿੱਦਣ ਬਾਬਾ ਅਤਰ ਸਿੰਘ ਜੀ ਨੇ ਚੜ੍ਹਾਈ ਕਰਨਾ ਸੀ ਨਾ ਗੁਰਮੁਖੋ, ਉਦਣ ਆਪਣੇ ਸੇਵਕ ਨੂੰ ਕਹਿੰਦੇ ਸਾਨੂੰ 12 ਵਜੇ ਇਸ਼ਨਾਨ ਕਰਾ ਦੀ, ਅੱਗੇ 1 ਵਜੇ ਕਰਦੇ ਸੀ। ਸੇਵਕ ਨੂੰ ਕੀ ਪਤਾ, ਉਹਨੇ 12 ਵਜੇ ਕਰਾਤੇ ਇਸ਼ਨਾਨ, ਤੇ ਨਿਤਨੇਮ 2 ਘੰਟੇ ਪਹਿਲਾਂ ਕਰਦੇ। ਤੇ ਕੋ ਦਰਵਾਜ਼ਾ ਖੋਲਤਾ, ਸੇਵਕ ਕਹਿੰਦਾ ਬੀਬੀ ਜੀ ਆ ਬਈ ਸਿੱਖੋ, ਇੱਥੇ ਕੰਟੀਨ ਨਹੀਂ ਚੱਲਣੀ, ਇੱਥੇ ਕੀਰਤਨੇ ਹੋਊਗਾ। ਬੜਾ ਉੱਚਾ ਸੁਣਦਾ ਨਾ ਬੀਬੀਆਂ ਨੂੰ, ਅੱਜ ਖੇ ਆਖੋ ਸਤਨਾਮ। ਇਹ ਬੀਬੀ ਨੂੰ ਪਤਾ ਨੀ ਲੱਗਿਆ ਵੀ ਕਿਹਨੂੰ ਕਹਿੰਦੇ, ਬੀਬੀ ਗੁਰੂ ਘਰ ਦੇ ਅੰਦਰ ਨੀ ਭਾਈ ਇਹ ਕੰਮ ਕਰਨਾ, ਬਾਹਰ ਛਕਿਓ, ਜਿਹਨੂੰ ਪਿਆਸ ਲੱਗੀ ਹੈ ਉੱਠ ਕੇ ਬਾਹਰ ਛਕਿਓ। ਹੁਣ ਤੁਸੀਂ ਪਾਣੀ ਦੀ ਕੰਟੀਨ ਖੋਲੀ ਹੈ, ਘੜੀ ਨੂੰ ਤੁਸੀਂ ਚਾਹ ਦੀ ਖੋਲ ਦੇਣੀ ਹੈ। ਅੱਜ ਕੋਲ ਸਤਨਾਮ ਸੰਤ ਹਰਦੇਵ ਸਿੰਘ ਦਾ ਬਾਜਾ ਵਿੱਚੇ ਰਹਿ ਜਾਣਾ, ਨਾਲ ਬਿਸਕੁਟ ਵੀ ਲਿਆਉਂਗੇ। ਗੱਜ ਗਏ ਆਖੋ ਸਤਨਾਮ ਸ਼੍ਰੀ, ਇੱਥੇ ਜਿਹੜਾ ਪਾਣੀ ਪੀਣ ਆਏ ਅੰਮ੍ਰਿਤ ਜਲ ਉਹ ਪੀਣ ਦੋ ਇਹਨਾਂ ਨੂੰ, ਫੇਰ ਆਖੋ ਸਤਨਾਮ ਸ਼੍ਰੀ। ਤਾਂ ਗੁਰਮੁਖ ਪਿਆਰਿਓ ਆਪਣੇ ਸੇਵਕ ਨੂੰ ਕਹਿੰਦੇ ਜਾ ਬਾਬਾ ਹੀਰਾ ਸਿੰਘ ਨੂੰ ਬੁਲਾ ਕੇ ਲਿਆ। ਬਾਬਾ ਅਤਰ ਸਿੰਘ ਜੀ ਮਹਾਰਾਜ ਉਹ ਬੁਲਾ ਲਿਆ ਹੈ। ਸੰਤ ਵੀ ਹੈਰਾਨ ਵੀ ਅੱਜ ਮੈਨੂੰ ਤੜਕੇ ਕਾਹਤੇ ਬੁਲਾ ਲਿਆ। ਬਾਬਾ ਅਤਰ ਸਿੰਘ ਜੀ ਕਹਿੰਦੇ ਹੀਰਾ ਸਿਆ ਅਸੀਂ ਸੱਚਖੰਡ ਨੂੰ ਚੱਲੇ ਹਾਂ, ਕੋਈ ਚੀਜ਼ ਮੰਗਣੀ ਹੈ ਤਾਂ ਮੰਗ ਲੈ। ਇਹ ਜੋ ਵਰਡਿੰਗ ਮੈਂ ਤੁਹਾਡੇ ਸਾਹਮਣੇ ਕਹਿ ਰਿਹਾ ਨਾ, ਇਹ ਸੰਤ ਬਾਬਾ ਹੀਰਾ ਸਿੰਘ ਜੀ ਦੀ ਜ਼ਬਾਨੀ ਦੱਸੀ ਹੋਈ ਵਰਡਿੰਗ। ਹੋਰ ਤਾਂ ਲਿਖਦੇ ਹਾਂ ਨਾ ਸੁਣ ਸੁਣਾ ਕੇ, ਜਿਨ੍ਹਾਂ ਨਾਲ ਖੁਦ ਬੀਤੀ ਹੈ ਗੱਲ। ਕਹਿੰਦੇ ਮੈਨੂੰ ਕਹਿੰਦੇ ਮੰਗ ਲੈ ਜੋ ਕੁਛ ਮੰਗਣਾ। ਮੈਂ ਹੱਥ ਬੰਨ ਕੇ ਮੰਗ ਕੀਤੀ ਕਿ ਮੇਰਾ ਸਿਮਰਨ ਸਵਾਸਾਂ ਨਾਲ ਨਿਭ ਜਾ। ਇਹ ਬਾਬਾ ਹੀਰਾ ਸਿੰਘ ਜੀ ਦੀ ਮੰਗ ਸੀ, ਮੈਨੂੰ ਨਾਮ ਦਾਨ ਦੀ ਭਿਖਿਆ ਪਾ ਦੋ, ਬਸ ਹੋਰ ਕਿਸੇ ਚੀਜ਼ ਦੀ ਲੋੜ ਨਹੀਂ। ਇਹ ਦਾਸ ਜਦੋਂ ਉਹਨਾਂ ਨੇ ਪ੍ਰਾਣ ਛੱਡੇ ਨਾ ਲੂਲੋਂ, ਬਾਬਾ ਹੀਰਾ ਸਿੰਘ ਜੀ ਨੇ 7 ਦਿਨ ਪਹਿਲਾਂ ਆ ਗਏ ਸੀ, ਦਾਸ ਉਹਨਾਂ ਦੇ ਚਰਨਾਂ ਵਿੱਚ ਸੀ ਉਸ ਸਮੇਂ। ਉਧਰੋਂ ਪਾਠ ਪੂਰਾ ਹੋ ਗਿਆ, ਦੁਕਾਲੰਗ ਪ੍ਰਣਾਸ਼ੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ। ਉਧਰੋਂ ਉਹਨਾਂ ਦੇ ਪ੍ਰਾਣ ਉਸੇ ਸੇਵਕ ਨੂੰ ਬਾਣੀ ਵਿੱਚ ਆਖੇ ਹੈ, ਓੜਕ ਨਿਭਗੀ ਪ੍ਰੀਤ ਸੇਵਕ ਕੀ, ਓੜਕ ਨਿਭਗੀ ਪ੍ਰੀਤ, ਓੜਕ ਨਿਭਗੀ ਪ੍ਰੀਤ ਸੇਵਕ ਕੀ, ਓੜਕ ਨਿਭਗੀ ਪ੍ਰੀਤ, ਸੇਵਕ ਕੀ ਓੜਕ ਨਿਭ ਹੀ ਪ੍ਰੀਤ। ਸੰਤ ਬਾਬਾ ਹੀਰਾ ਸਿੰਘ ਦੇ ਵੀ ਜਿੱਥੇ ਹੋਰ ਗੁਣ ਸੀ ਨਾ ਗੁਰਮੁਖੋ, ਪੰਜਾਬ ਵਿੱਚ ਕੋਈ ਵਿਦਵਾਨ ਨਹੀਂ ਸੀ ਕਿ ਉਹਨਾਂ ਵਰਗਾ ਸ਼ੁੱਧ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਸਕਦਾ ਹੋ। ਸੰਸਕ੍ਰਿਤ ਦੇ ਵਿਦਵਾਨਾਂ ਨੂੰ ਟੋਕ ਦਿੰਦੇ ਸੀ ਪਾਠ ਕਰਦੇ ਨੂੰ, ਦਾਸ ਨੂੰ ਇੱਕ ਇੱਕ ਅੱਖਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਹਨਾਂ ਨੇ ਆਪ ਸੰਥਾ ਦੇ ਕੇ ਪਾਠ ਕਰਾਇਆ ਸੀ। ਜਦ ਲਿਖਤ ਬੀੜਾਂ ਹੁੰਦੀਆਂ ਸੀ ਐ ਨਹੀਂ ਸੀ ਹੁੰਦੀਆਂ, ਹੁਣ ਤਾਂ ਸਾਡੇ ਗਿਆਨਾਂ ਸੂਏ ਗ੍ਰੰਥੀ ਸਿੰਘ ਜੇ ਕਿਤੇ ਪੁਰਾਣੀ ਬੀੜ ਚਲੀ ਜਾਵੇ ਨਾ ਖੰਡ ਪਾਠ ਆਰੰਭ ਕਰਾਉਣ ਨੂੰ ਭੁਲੇਖੇ ਨਾਲ, ਜਦੇ ਸੰਤੋਖ ਦਿੰਦੇ ਘਰ ਵਾਲੇ ਨੂੰ ਕਹਿਣ ਕੇ ਬਾਬਾ ਬਦਲ ਕੇ ਲਿਆਓ, ਆਖੋ ਸਤਨਾਮ। ਹੁਣ ਬਾਬਾ ਬਦਲ ਲੱਗੇ ਹੋਏ ਨੇ ਕਿਉਂਕਿ ਕਿਹੜਾ ਪੜ੍ਹੇ, ਹੁਣ ਤਾਂ 5-6 ਇੱਥੇ ਪਾਠ ਹੋਏ ਨੇ, 5 ਗ੍ਰੰਥੀ ਪੜ੍ਹੀ ਤੇ ਪਾਠੀ ਬਣ ਗਏ। ਜੇ ਤਾਂ ਘਰ ਵਾਲਾ ਤਕੜਾ ਹੋਵੇ ਫਿਰ ਤਾਂ ਕਹਿ ਦੇਵੇ ਬਾਬਾ ਨੀ ਬਦਲਣਾ ਤੁਹਾਨੂੰ ਇਹ ਬਦਲ ਲੈਣਾ, ਪਰ ਉਹਨੂੰ ਬਿਮਾਰੀ ਦਾ ਪਤਾ ਨੀ ਵੀ ਬਾਬਾ ਬਦਲ ਦੇ ਖਾਤੇ ਨੇ। ਤਾਂ ਗੁਰਸਿੱਖ ਪਿਆਰਿਓ ਦੂਜੀ ਵਾਰ ਬੁਲਾਇਆ ਬਾਬਾ ਈਸ਼ਰ ਸਿੰਘ ਜੀ, ਬਾਬਾ ਭਗਵਾਨ ਸਿੰਘ ਜੀ ਰਾਨੂ ਤੁਹਾਡੇ ਰੇਰੂ ਸਾਹਿਬ ਵਾਲਿਆਂ ਨੂੰ, ਭਗਵਾਨ ਸੁਰਾਂ ਨੂੰ ਕਹਿੰਦੇ ਮੰਗ ਤੂੰ ਕੀ ਮੰਗਦੇ, ਅਸੀਂ ਸੱਚਖੰਡ ਚੱਲੇ। ਬਾਬਾ ਭਗਵਾਨ ਸਿੰਘ ਜੀ ਕਹਿੰਦੇ ਬਸ ਮੈਨੂੰ ਫਕੀਰੀ ਦੇ ਦਿਓ, ਫਕੀਰੀ ਦੀ ਦਾਤ। ਇਹ ਹੁਣ ਮੇਰੇ ਕਹਿਣ ਦੀ ਗੱਲ ਤਾਂ ਨੀ, ਤੁਸੀਂ ਤਾਂ ਵੇਖੀ ਹੋ ਲੱਖਾਂ ਕਰੋੜਾਂ ਰੁਪਈਏ ਮੰਜੇ ਦੇ ਹੇਠ ਸਰਾਣੀ ਪਏ ਹੁੰਦੇ ਸੀ, ਕਦੇ ਜਿੰਦਾ ਵੀ ਨਹੀਂ ਲਾਇਆ। ਤੁਹਾਡੇ ਚੋਂ ਜਿਹੜੇ ਬਜ਼ੁਰਗ ਬੈਠੇ ਨਾ, ਉਹਨਾਂ ਨੂੰ ਯਾਦ ਹੋਣਾ ਕਿ ਸੰਤ ਬਾਬਾ ਭਗਵਾਨ ਸਿੰਘ ਜੀ ਦੇ ਡਰਾਈਵਰ ਦਾ ਨਾਂ ਭਾਈ ਰਣਜੀਤ ਸਿੰਘ ਹੁੰਦਾ ਸੀ। ਸਭ ਤੋਂ ਪਹਿਲਾਂ ਪੰਜਾਬ ਵਿੱਚ ਗੱਡੀ ਜੇ ਦਿੱਤੀ ਹੈ ਤਾਂ ਲੁਧਿਆਣੇ ਦੀ ਸੰਗਤ ਨੇ ਬਾਬਾ ਭਗਵਾਨ ਸਿੰਘ ਨੂੰ ਦਿੱਤੀ ਹੈ ਅੰਬੈਸਡਰ। ਭਾਈ ਰਣਜੀਤ ਸਿੰਘ ਹੁੰਦਾ ਸੀ ਉਹਨਾਂ ਦਾ ਡਰਾਈਵਰ। ਤੇ ਗੁਰਸਿੱਖ ਪਿਆਰਿਓ ਇੱਕ ਦਿਨ ਉਹ ਡਰਾਈਵਰ ਨੇ ਕੋਈ ਪੈਸੇ ਚੱਕਦਾ ਦੇਖ ਲਿਆ ਤੁਹਾਡੇ ਰੇਰੂ ਸਾਹਿਬ ਸੰਤਾਂ ਦੇ ਮੰਜੇ ਹੇਠੋਂ, ਸਿਰਾਣੇ ਹੀ ਪਏ ਹੁੰਦੇ ਸੀ ਸਾਰੇ। ਉਹ ਭਾਈ ਰਣਜੀਤ ਸਿੰਘ ਬਾਬਾ ਭਗਵਾਨ ਸੂਰਾਂ ਨੂੰ ਕਹਿੰਦਾ ਮਹਾਰਾਜ ਕਿਤੇ ਜਿੰਦਾ ਕੁੰਡਾ ਲਾ ਦੇ ਕਰੋ, ਇੱਥੋਂ ਚੱਕਦੇ ਆ ਲੋਕ ਪੈਸੇ, ਦੇਖੋ ਫਕੀਰੀ। ਰਣਜੀਤ ਸਿੰਘ ਨੂੰ ਕਹਿੰਦੇ ਰਣਜੀਤ ਸਿੰਘ ਚੱਕਣ ਵਾਲਿਆਂ ਦਾ ਤੈਨੂੰ ਫਿਕਰ ਹੋ ਗਿਆ, ਜਿਹੜੇ ਧਰ ਕੇ ਜਾਂਦੇ ਉਹਨਾਂ ਨੂੰ ਕਿਹੜਾ ਤੂੰ ਲਿਆਉਣਾ ਹੈ, ਅੱਜ ਆਖੋ ਸਤਨਾਮ। ਜਿਹੜੇ ਧਰ ਕੇ ਜਾਂਦੇ ਉਹ ਤੇਰੇ ਰਿਸ਼ਤੇਦਾਰ ਹੁੰਦੇ, ਇੱਥੇ ਵੀ ਧਰਨ ਵਾਲੇ ਵੀ ਆਉਂਦੇ ਆ ਚੱਕਣ ਵਾਲੇ ਵੀ, ਦੇਖੋ ਫਕੀਰੀ ਬਿਰਤੀ ਗੁਰਸਿੱਖ ਪਿਆਰੇ। ਇਹਨੂੰ ਕਹਿੰਦੇ ਫਕੀਰ, ਸੰਪਤ ਹਰਖ ਨ ਆਪਤ ਦੁੱਖ, ਐਸੀ ਫਕੀਰੀ ਦੀ ਅਵਸਥਾ ਤੁਸੀਂ ਤਾਂ ਅੱਖਾਂ ਨਾਲ ਵੇਖੀ ਹੈ, ਲੱਖਾਂ ਕਰੋੜਾਂ ਕੋਲ ਪਰ ਖਫ ਨਹੀਂ ਹੋ ਰਹੀ ਹੈ ਗਲ ਦੇ ਵਿੱਚ। ਕੱਪੜੇ ਦੀ ਉਹ ਜੁੱਤੀ ਰਹੀ ਹੈ ਗੁਰਸਿੱਖ ਪਿਆਰਿਓ, ਸਿਰ ਤੇ ਪਰ ਨਹੀਂ ਰਹੇ, ਤੁਸੀਂ ਵੇਖਦੇ ਹੀ ਰਹੇ ਹੋ ਆਪਣੀਆਂ। ਉਹ ਫਕੀਰੀ ਮੰਗੀ ਸੀ ਬਾਬਾ ਅਤਰ ਸਿੰਘ ਜੀ ਤੇ ਵੇਖ ਲਓ ਗੱਡੀਆਂ ਦੀਆਂ ਗੱਡੀਆਂ ਲਾਤੀਆਂ ਸੀਮਿੰਟ ਦੀਆਂ, ਪਰ ਆਪਣੇ ਵਿੱਚ ਕੋਈ ਫਰਕ ਨਹੀਂ ਆਉਣ ਦਿੱਤਾ। ਆਦ ਤੋਂ ਅੰਤ ਇੱਕ ਰਸ ਨਿਭਾ ਦਿੱਤੀ ਬਾਬਾ ਭਗਵਾਨ ਸਿੰਘ ਜੀ ਨੇ। ਤੇ ਤੀਸਰੇ ਨੰਬਰ ਤੇ ਵਾਰੀ ਆਈ ਸੀ ਸੰਤ ਬਾਬਾ ਈਸ਼ਰ ਸਿੰਘ ਜੀ ਦੀ। ਉਹਨਾਂ ਨੂੰ ਕਹਿੰਦੇ ਈਸ਼ਰ ਸਿੰਘ ਤੂੰ ਵੀ ਮੰਗ ਲਿਆ ਸੀ, ਚੱਲੇ ਆ ਸੱਚਖੰਡ। ਉਹਨਾਂ ਨੇ ਫਿਰ ਮੰਗਿਆ ਹੱਥ ਬੰਨ ਕੇ ਕਿ ਮਹਾਂਪੁਰਸ਼ੋ ਮੈਨੂੰ ਕੀਰਤਨ ਦੀ ਦਾਤ ਬਖਸ਼। ਇਹ ਜਿਹੜੀਆਂ ਬਾਬਾ ਰਾੜੇ ਵਾਲਿਆਂ ਦੀਆਂ ਕੀਰਤਨ ਦੀਆਂ ਧੁੰਮਾਂ ਪਈਆਂ ਨਾ, ਇਹ ਐਵੇਂ ਨੀ। ਬਾਬਾ ਅਤਰ ਸਿੰਘ ਜੀ ਨੇ ਵਚਨ ਕੀਤਾ ਸੀ ਤੂੰ ਗੁਰੂ ਦਾ ਜਸ ਮੰਗਿਆ, ਕੀਰਤਨ ਮੰਗਿਆ, ਜਾਂ ਤੇਰਾ ਕੀਰਤਨ ਹੁਣ ਸਾਰੀ ਦੁਨੀਆਂ ਹੀ ਸੁਣੋਗੇ। ਅੱਜ ਕੇ ਆਖੋ ਸਤਨਾ ਤੇ ਪੰਜਾਬ ਹਿੰਦੁਸਤਾਨ ਦੀ ਗੱਲ ਨੀ, ਹੁਣ ਸੰਤ ਮਹਾਰਾਜ ਬਾਬਾ ਈਸ਼ਰ ਸਿੰਘ ਜੀ ਦੀਆਂ ਜਿਹੜੀਆਂ ਟੇਪਾਂ ਹੈ ਨਾ, ਦੁਨੀਆਂ ਵਿੱਚ ਕਿਤੇ ਚਲੇ ਜਾਓ ਘਰ ਘਰ ਵੱਜਦੀਆਂ ਗੁਰਸਿੱਖ ਪਿਆਰ। ਉਹ ਵਰ ਦਿੱਤਾ ਸੀ ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਨੇ, ਕਿਉਂਕਿ ਜਿੰਨਾ ਚਿਰ ਸੇਵਾ ਵੀ ਕਰਦੇ ਰਹੇ ਨਾ ਰਾੜੇ ਵਾਲੇ ਸੰਤ ਉਰੇ, ਉਨਾ ਚਿਰ ਵੀ ਕੱਲੇ ਹੀ ਬੈਠੇ ਆਪਣੇ ਕਮਰੇ ਵਿੱਚ ਬਾਜਾ ਹੀ ਵਜਾਉਂਦੇ ਹੁੰਦੇ ਸੀ, ਕੋਈ ਸੁਣੇ ਨਾ ਸੁਣੇ, ਸਾਰਾ ਦਿਨ ਟੋਕਰੀ ਢੋਣੀ ਤੇ ਫਿਰ ਜਾ ਕੇ ਬਾਜਾ, ਕੱਲਿਆਂ ਨੇ ਕੀਰਤਨ ਕਰਨ ਲੱਗ ਜਾਣਾ। ਇਹ ਵਰ ਮੰਗਿਆ ਸੀ ਸੰਤ ਮਹਾਰਾਜ ਬਾਬਾ। ਇਹੋ ਜਿਹੜੇ ਮਹਾਂਪੁਰਸ਼ ਨੇ ਗੁਰਮੁਖੋ, ਉਹ ਬਹੁਤ ਵਿਰਲੇ ਹੈਨ, ਵਿਰਲੇ ਨਾਹੀਂ ਘਣੇ, ਫੈਲ ਫਕੜ ਸੰਸਾਰ, ਮਹਾਰਾਜ ਦੀ ਬਾਣੀ ਨੇ ਕਹਿ ਦਿੱਤਾ ਵਿਰਲੇ ਵਿਰਲੇ ਨੇ ਜਿਹੜੇ ਨਾਮ ਦੇਵ ਪਾਰੀ, ਵਿਰਲੇ ਵਿਰਲੇ ਜਿਹੜੇ ਨਾਮ ਦੇਵ ਪਾਰੀ, ਸੱਚੇ ਨਾਮ ਦੇਵ ਪਾਰੀ, ਵਿਰਲੇ ਵਿਰਲੇ ਨੇ ਤੇਰੇ ਨਾਮ ਦੇਵ ਪਾਰੀ, ਨਾਹੀਂ ਘਣੇ ਫੈਲ ਫੱਕੜ ਸੰਸਾਰ। ਉਹਨਾਂ ਨੂੰ ਪਦਵੀ ਮਿਲਦੀ ਹੈ ਸੇਵਕ ਦੀ, ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਕੇਂਦਰ ਸਥਾਪਨ ਕਰ ਦਿੱਤਾ, ਰਾਮਦਾਸ ਸਰੋਵਰ ਬਣਾ ਦਿੱਤਾ। ਪਰ ਨੋਟ ਕਰਿਓ, ਸ੍ਰੀ ਗੁਰੂ ਰਾਮਦਾਸ ਜੀ ਨੇ ਸਰੋਵਰ ਤਾਂ ਬਣਾ ਦਿੱਤਾ, ਪਰ ਸਰੋਵਰ ਕੱਚਾ ਸੀ। ਪੱਕੇ ਕਰਨ ਦੀ ਸੇਵਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤੀ। ਉਹ ਕੱਚੇ ਸਰੋਵਰ ਵਿੱਚ ਹੀ ਅੰਮ੍ਰਿਤ ਜਲ ਭਰਿਆ ਸੀ ਗੁਰੂ ਰਾਮਦਾਸ ਮਹਾਰਾਜ ਜੀ, ਕਿਉਂਕਿ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਸਾਰੇ ਹੀ 6 ਸਾਲ ਗੁਰਗੱਦੀ ਕਰਨ ਦਾ ਸਮਾਂ ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੀ ਉਮਰ ਵਿੱਚੋਂ ਦਿੱਤਾ ਸੀ। ਉਹਨਾਂ ਦੀ ਆਪਣੀ ਉਮਰ ਤਾਂ ਸਮਾਪਤ ਹੋ ਚੁੱਕੀ ਸੀ ਨਾ, ਆਪਣੀ ਉਮਰ ਦਿੱਤੀ ਸੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਭਾਈ ਜੇਠਾ ਜੀ ਨੂੰ, ਤਾਂ ਗੁਰਗੱਦੀ ਤੇ ਬਿਰਾਜਮਾਨ ਹੋਏ ਸੀ। ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸਮਾਂ ਆਇਆ ਗੁਰਮੁਖੋ, ਉਹਨਾਂ ਦੇ ਸਾਹਮਣੇ 4 ਗੱਲਾਂ ਹੋ ਗਈਆਂ, ਸੰਗਤ ਇੱਕ, ਸਾਰੀ ਸਿੱਖ ਜਗਤ ਦੀ ਬੋਲੀ ਇੱਕ, ਸਾਰੇ ਸਿੱਖ ਜਗਤ ਦਾ ਲੰਗਰ ਇੱਕ, ਸਾਰੇ ਸਿੱਖ ਜਗਤ ਦਾ ਕੇਂਦਰ ਸ੍ਰੀ ਅੰਮ੍ਰਿਤਸਰ ਇੱਕ। ਹੁਣ ਬਹੁਤ ਗੰਭੀਰ ਮਸਲਾ ਗੁਰੂ ਅਰਜਨ ਦੇਵ ਜੀ ਦੇ ਸਾਹਮਣੇ ਆਇਆ, ਉਹ ਮਸਲਾ ਸੀ ਕਿ ਗੁਰਦੁਆਰੇ ਥਾਂ ਪਰ ਥਾਂ ਨੇ, ਧਰਮ ਸਥਾਨ ਧਰਮਸ਼ਾਲਾ ਹੀ ਸੀ ਉਦੋਂ ਥਾਂ ਪਰ ਥਾਂ, ਪਰ ਇੱਕ ਐਸਾ ਸਥਾਨ ਬਣਾਇਆ ਜਾਵੇ ਕਿ ਸਾਰੀ ਦੁਨੀਆਂ ਦੇ ਗੁਰੂ ਘਰ ਜਿਸ ਨੂੰ ਆਪਣਾ ਕੇਂਦਰ ਮੰਨਣ। 4 ਦਰਵਾਜ਼ਿਆਂ ਦੇ ਬਹੁਤ ਅਰਥ ਕਰਦੇ ਹੈ ਸ੍ਰੀ ਹਰਿਮੰਦਰ ਸਾਹਿਬ ਜੀ ਦੇ, ਕਿ 4 ਦਿਸ਼ਾ ਵਿੱਚ ਉੱਤਰ ਪੱਛਮ ਪੂਰਬ ਦੱਖਣ ਸਾਰਿਆਂ ਪਾਸੇ ਤੋਂ ਸਾਂਝਾ, 4 ਵਰਨ ਖੱਤਰੀ ਬ੍ਰਹਿਮਣ ਸੂਦ ਵੈਸ ਸਾਰਿਆਂ ਦਾ ਸਾਂਝਾ, ਤੇ ਗੁਰਮੁਖ ਪਿਆਰਿਓ ਚਾਰ ਆਸ਼ਰਮ ਨਿਰਮਲੇ ਉਦਾਸੀ ਵਰਿਆਗੀ ਤੇ ਸੰਨਿਆਸੀ ਇਹਨਾਂ ਚਾਰਾਂ ਦਾ ਸਾਂਝਾ ਗੁਰਸਿੱਖ ਪਿਆਰਿਓ। ਪਰ ਜਿਹੜਾ ਅਸਲ ਭਾਵ ਇੱਕ ਹੋਰ ਹੈ ਕਿ ਚਾਰ ਸਵੇਰੇ ਨੂੰ ਦਰਵਾਜ਼ੇ ਕੀਤੇ ਕਿ ਸਿੱਖ ਜਗਤ ਦੇ ਚਾਰੇ ਕੁੰਟਾਂ ਦੇ ਗੁਰੂ ਘਰਾਂ ਦਾ ਕੇਂਦਰ ਅੱਜ ਖੋਲ ਸਕ ਭਾਵੇਂ ਕਿਸੇ ਵੀ ਮੁਲਕ ਵਿੱਚ ਕਿਸੇ ਦਿਸ਼ਾ ਵਿੱਚ ਵੀ ਗੁਰੂ ਘਰ ਹੈ ਪਰ ਉਹ ਜੁੜਿਆ ਵਾ ਹੋਵੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਨਾਲ ਚਾਰੇ ਕੁੰਟਾਂ ਦੇ ਗੁਰੂ ਘਰ ਜਿਵੇਂ ਚਾਰੇ ਕੁੰਟਾਂ ਦਾ ਸਿੱਖ ਦਾ ਕੇਂਦਰ ਅੰਮ੍ਰਿਤਸਰ ਚਾਰੇ ਕੁੰਟਾਂ ਦੇ ਧਰਮ ਅਸਥਾਨਾਂ ਦਾ ਕੇਂਦਰ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਚਾਰ ਦਰਵਾਜ਼ੇ ਜਿਨ੍ਹਾਂ ਵਿੱਚੋਂ 24 ਘੰਟੇ ਚਾਰੇ ਅੱਖਰ ਨਿਕਲਣਗੇ ਪੰਜਵਾਂ ਅੱਖਰ ਨਹੀਂ ਨਿਕਲੂਗਾ। ਚਾਰ ਦਰਵਾਜ਼ੇ ਨੇ ਵਾਹਿਗੁਰੂ ਦੇ ਵੀ ਚਾਰੇ ਅੱਖਰ ਨੇ ਵਾਹਿਗੁਰੂ ਤੋਂ ਬਿਨਾਂ ਚਾਰ ਦਰਵਾਜ਼ਿਆਂ ਵਿੱਚੋਂ ਕੋਈ ਆਵਾਜ਼ ਹੀ ਨਹੀਂ ਆਊਗੀ ਉੱਥੇ ਤਾਂ ਜਕਾਰਾ ਵੀ ਨਹੀਂ ਛੱਡਿਆ ਜਾ ਸਕਦਾ ਆਖੋ ਸਤਨਾਮ ਹੋਰ ਤਾਂ ਉੱਥੇ ਆਵਾਜ਼ ਆਉਣੀ ਉਹ ਕੀ ਹੈ ਗੁਰਸਿੱਖ ਪਿਆਰੇ ਬਾ ਵਾਹਿਗੁਰੂ ਤੋਂ ਬਿਨਾਂ ਅਕਾਲ ਪੁਰਖ ਤੋਂ ਬਿਨਾਂ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਦੋਂ ਪੱਕਾ ਕਰਾਇਆ ਸਰੋਵਰ ਤੇ ਬਾਬਾ ਬੁੱਢਾ ਜੀ ਭਾਈ ਵਿਧੀ ਚੰਦ ਭਾਈ ਸਾਲੋ ਭਾਈ ਜੇਠਾ ਆਦਿਕ ਸਿੱਖਾਂ ਨੂੰ ਬਚਨ ਕੀਤਾ ਨੀਹਾਂ ਪੱਟੋ ਆਪ ਨਿਸ਼ਾਨੀਆਂ ਲਾ ਦਿੱਤੀਆਂ ਨੀਹਾਂ ਪੱਟੀਆਂ ਗਈਆਂ ਗੁਰਸਿੱਖ ਪਿਆਰਿਓ ਜਦੋਂ ਨੀਹਾਂ ਪੱਟ ਹੋ ਗਈਆਂ ਬਾਬਾ ਬੁੱਢਾ ਜੀ ਨੂੰ ਕਹਿੰਦੇ ਬਾਬਾ ਜੀ ਸ੍ਰੀ ਸੰਤੋਖ ਸਰ ਦਾ ਪਾਣੀ ਕੱਢੋ ਸੰਤੋਖ ਸਰ ਪਹਿਲਾਂ ਬਣਿਆ ਹਰਿਮੰਦਰ ਸਾਹਿਬ ਬਾਅਦ ਵਿੱਚ ਬਣਿਆ ਇਹਦਾ ਪਾਣੀ ਕੱਢੋ ਬਾਬਾ ਬੁੱਢਾ ਜੀ ਕਹਿੰਦੇ ਤਾਂ ਹੁਣੀ ਪਾਣੀ ਨਿਰਮਲ ਪਾਇਆ ਸਤਿਗੁਰ ਕਹਿੰਦੇ ਨਹੀਂ ਇਹਦਾ ਪਾਣੀ ਕੱਢ ਕੇ ਸੰਤੋਖ ਸਰ ਦੀ ਜਿਹੜੀ ਹੇਠਲੀ ਮਿੱਟੀ ਹੈ ਨਾ ਉਹ ਮਿੱਟੀ ਕੱਢ ਕੇ ਲਿਆ ਕੇ ਹਰਿਮੰਦਰ ਸਾਹਿਬ ਦੀਆਂ ਨੀਹਾਂ ਵਿੱਚ ਪਾਓ ਤੇ ਦੁਰਮਟਾਂ ਨਾਲ ਕੁੱਟੋ ਅੱਗੇ ਜਦੋਂ ਆਪਾਂ ਮਕਾਨ ਬਣਾਉਂਦੇ ਸੀ ਸੀਮਿੰਟ ਨਹੀਂ ਸੀ ਹੁੰਦਾ ਨਾ ਕੜਾ ਲਾਉਂਦੇ ਹੁੰਦੇ ਸੀ ਹੇਠ ਚੁੱਕਣੀ ਮਿੱਟੀ ਦਾ ਉਹ ਕੜਾ ਲਾਉਣਾ ਤੇ ਬਾਬਾ ਬੁੱਢਾ ਜੀ ਕਹਿੰਦੇ ਮਹਾਰਾਜ ਚਿਕਣੀ ਮਿੱਟੀ ਅੰਮ੍ਰਿਤਸਰ ਦੇ ਆਲੇ ਦੁਆਲੇ ਬਥੇਰੀ ਹੈ ਗੱਡੇ ਭਰ ਲਿਆਉਂਦੇ ਸੰਤੋਖ ਸਰ ਵਿੱਚੋਂ ਕਿਉਂ ਕੱਢਣੀ ਹੈ ਧੰਨ ਗੁਰੂ ਅਰਜਨ ਕਹਿੰਦੇ ਬਾਬਾ ਜੀ ਇਹ ਧਰਮ ਦਾ ਹਰੀ ਦਾ ਮੰਦਿਰ ਬਣਨ ਲੱਗਿਆ ਇਹ ਸੰਤੋਖ ਦੀਆਂ ਨੀਹਾਂ ਤੇ ਹੀ ਖੜੂਗਾ ਆਖੋ ਸੰਤੋਖ ਤੋਂ ਬਿਨਾਂ ਧਰਮ ਪੜੋ 13ਵਾਂ ਸਲੋਕ ਆਸਾ ਦੀ ਵਾਰ ਦਾ ਸਤ ਯੁਗ ਰਥ ਸੰਤੋਖ ਕਾ ਧਰਮ ਅੱਗੇ ਰਥ ਵਾਹੋ ਜਿਸ ਬੰਦੇ ਦਾ ਸਰੀਰ ਰੂਪੀ ਰਥ ਗੱਡੀ ਸੰਤੋਖ ਦੀ ਹੈ ਉਸੇ ਨੂੰ ਧਰਮ ਦਾ ਡਰਾਈਵਰ ਚਲਾਊਗਾ ਧਰਮ ਅੱਗੇ ਰਥ ਵਾਹ ਕਹੀਏ ਰਥ ਨੂੰ ਹੱਕਣ ਵਾਲਾ ਡਰਾਈਵਰ ਰਥ ਕਹੀਏ ਸਾਡਾ ਸਰੀਰ ਰਥ ਵਾਹ ਕਹੀਏ ਸਾਡਾ ਮਨ ਇਸ ਸਰੀਰ ਨੂੰ ਚਲਾਉਣ ਵਾਲਾ ਡਰਾਈਵਰ ਜਿਹਦਾ ਸਰੀਰ ਸੰਤੋਖ ਦਾ ਹੋਵੇਗਾ ਉਸੇ ਨੂੰ ਧਰਮ ਅਗਵਾਈ ਕਰੂਗਾ ਪਰ ਅੱਜ ਸਾਰੀਆਂ ਨੂੰ ਦੁਨੀਆਂ ਨੂੰ ਲੁੱਟਣ ਵਾਲੇ ਕਹਿੰਦੇ ਅਸੀਂ ਧਰਮ ਦੇ ਠੇਕੇਦਾਰ ਹੈ ਅਜਿਹੇ ਆਖੋ ਸਤਨਾਮ ਅਗਵਾਈ ਧਰਮ ਤੋਂ ਕਰਾ ਰਹੇ ਹੈ ਤੇ ਕਹਿੰਦੇ ਗੁਆਂਢੀ ਰਿਆਨਾ ਨਾ ਰਵੇ ਜਿਹਦਾ ਕੋਲ ਸੰਤੋਖ ਨਹੀਂ ਧਰਮ ਕਿੱਥੇ ਰਹੂਗਾ ਗੁਰਸਿੱਖ ਪਿਆਰ ਸੱਜ ਬੁਰਾ ਸੰਤੋਖ ਮਰਦ ਕਹਿੰਦੇ ਧਰਮ ਦਾ ਮੰਦਿਰ ਬਣਨ ਲੱਗੇ ਇਹਦੀਆਂ ਨੀਹਾਂ ਸੰਤੋਖ ਤੇ ਹੀ ਖੜਨਗੀਆਂ ਸੰਤੋਖ ਸਰਦੀ ਮਿੱਟੀ ਪਵਾਈ ਸੀ ਉਹਨਾਂ ਨੀਹਾਂ ਦੇ ਵਿੱਚ ਫਿਰ ਸਾਧ ਸੰਗਤ ਪੰਜ ਸਿੱਖ ਭੇਜੇ ਮੁਸਲਮਾਨ ਫਕੀਰ ਮੀਆਂ ਮੀਰ ਨੂੰ ਬੁਲਾਇਆ ਗਿਆ ਨੀਂਹ ਰੱਖਣ ਵਾਸਤੇ ਕਿੰਨੀ ਦੂਰ ਦ੍ਰਿਸ਼ਟੀ ਦਾ ਕੰਮ ਸੀ ਗੁਰਸਿੱਖ ਪਿਆਰ ਸਾਡੇ ਕੋਲ ਤਾਂ ਹੁਣ ਨੁਕਤਾ ਚੀਨੀ ਤੋਂ ਬਿਨਾਂ ਹੈ ਹੀ ਕੋਈ ਗੱਲ ਨਹੀਂ ਆਲੋਚਨਾ ਤੋਂ ਬਿਨਾਂ ਗੱਲੇ ਕੋਈ ਨਹੀਂ ਰਹੀ ਗੁਰਸਿੱਖ ਪਿਆਰੇ ਮੀਆਂ ਮੀਰ ਜੀ ਹਾਜ਼ਰ ਹੋ ਗਏ ਹੁਕਮ ਦੱਸੋ ਮਹਾਰਾਜ ਇਹ ਸਾਰੇ ਧਰਮਾਂ ਦਾ ਹਰੀ ਦਾ ਮੰਦਿਰ ਬਣਨਾ ਇਹਦੀ ਨੀਂਹ ਥਵਾਤੋਂ ਰਖਾਉਣੀ ਹੈ ਮੀਆਂ ਮੀਰ ਜੀ ਕਹਿੰਦੇ ਮੇਰੇ ਹੱਥ ਕੋਈ ਜ਼ਿਆਦਾ ਤਕੜੇ ਨੇ ਧੰਨ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਤੇਰੇ ਹੱਥਾਂ ਵਿੱਚ ਬਰਕਤ ਹੈ ਆ ਜਾਂਦੀ ਹੈ ਬਰਕਤ ਹੱਥਾਂ ਵਿੱਚ ਫਰਕ ਹੁੰਦਾ ਹੈ ਇੱਕ ਹੱਥ ਉਹ ਹੁੰਦੇ ਨੇ ਜੋ ਭਾਈ ਖੇਹ ਨੂੰ ਸਵਾਹ ਨੂੰ ਹੱਥ ਲਾ ਦੇਣ ਤੇ ਸਿਉਣਾ ਬਣ ਜਾਵੇ ਇੱਕ ਹੱਥ ਉਹ ਵੀ ਹੁੰਦੇ ਨੇ ਜੇ ਸਿਉਣੇ ਨੂੰ ਉਹ ਹੱਥ ਲਾਏ ਤਾਂ ਖੇਹੂ ਸੇਤੀ ਰਲ ਗਏ ਜੇ ਸਿਉਣੇ ਨੂੰ ਲੱਗ ਜਾਣ ਤੇ ਸਵਾਹ ਬਣ ਜਾਂਦੀ ਹੈ ਉਹਨਾਂ ਹੱਥਾਂ ਵਿੱਚ ਬਰਕਤ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਲਿਖਿਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਿੱਖਾਂ ਨੇ ਪੁੱਛਿਆ ਤੁਹਾਡੇ ਹੱਥਾਂ ਵਿੱਚ ਬਰਕਤ ਕਿੱਥੋਂ ਆ ਗਈ ਇਹ ਬਰਕਤ ਕਿੱਥੋਂ ਆਈ ਹੈ ਧੰਨ ਗੁਰੂ ਅਰਜਨ ਕਹਿੰਦੇ ਮੇਰੇ ਹੱਥ ਪਦਮ ਆਂਗਨ ਸੁਖ ਬਾਸਨਾ ਦੁਨੀਆਂ ਦਾ ਇਤਿਹਾਸ ਕਹਿੰਦਾ ਕਿ ਪਦਮ ਰੇਖਾ ਪੈਰ ਵਿੱਚ ਹੁੰਦੀ ਹੈ ਪਦ ਨਾਮ ਪੈਰ ਦੈ, ਪਦਮ ਪੈਰ ਦੀ ਰੇਖਾ। ਤੇ ਗੁਰੂ ਅਰਜਨ ਕਹਿੰਦੇ ਮੇਰੇ ਹੱਥ ਵਿੱਚ ਪਦਮ ਰੇਖਾ, ਦੇਖੋ ਕਿੰਨਾ ਫਰਕ ਪੈ ਗਿਆ। ਸਾਰੀ ਦੁਨੀਆਂ ਮੰਨਦੀ ਹੈ ਕ੍ਰਿਸ਼ਨ ਜੀ ਦੇ ਪੈਰ ਵਿੱਚ ਪਦਮ ਰੇਖਾ ਸੀ, ਜਿਹੜੇ ਪੰਡਿਤ ਨੇ ਵੇਖੀ ਸੀ ਇਸ਼ਨਾਨ ਕਰਨ ਸਮੇਂ ਹਰ ਕੀ ਪੌੜੀ। ਪਰ ਧੰਨ ਗੁਰੂ ਅਰਜਨ ਕਹਿੰਦੇ ਮੇਰੇ ਹੱਥ ਵਿੱਚ ਪਦਮ ਰੇਖਾ, ਮੇਰੇ ਹੱਥ ਪਦਮ ਆਂਗਨ ਸੁਖ ਬਾਸਨ, ਮੇਰੇ ਹੱਥ ਵਿੱਚ ਪਦਮ ਰੇਖਾ, ਮੇਰਾ ਹਿਰਦਾ ਰੂਪੀ ਵਿਹੜਾ ਸੁਖਾਂ ਨਾਲ ਭਰ ਗਿਆ। ਆਂਗਨ ਹਿਰਦਾ ਰੂਪੀ ਵਿਹੜਾ ਸੁਖੇ ਸੁਖ ਹੋ ਗਏ। ਸਿੱਖ ਪੁੱਛਦੇ ਨੇ ਹੱਥ ਵਿੱਚ ਕਦੇ ਪਦਮ ਰੇਖਾ ਹੁੰਦੀ ਨੀ, ਇਹ ਤਾਂ ਪੈਰ ਵਿੱਚ ਹੁੰਦੀ ਹੈ, ਉਹ ਪਦਮ ਰੇਖਾ ਕਿਹੜੀ ਦਿੱਤੀ ਹੈ? ਸਿੱਖੋ, ਸਖੀ ਮੋਰੇ ਕੰਠ ਰਤਨ, ਇਹ ਜਿਹੜੀ ਹੱਥ ਵਿੱਚ ਬਰਕਤ ਆਉਣੀ ਹੈ, ਮੇਰੇ ਕੰਠ ਵਿੱਚ ਵਾਹਿਗੁਰੂ ਦਾ ਰਤਨ ਨਾਮ ਵਸਦਾ। ਅੱਜ ਕੇ ਆਖੋ ਸਤਨ, ਇਹ ਹੱਥਾਂ ਦੀਆਂ ਰੇਖਾ ਵਿੱਚ ਨਹੀਂ, ਉਹ ਵਾਹਿਗੁਰੂ ਦੇ ਸਿਮਰਨ ਤੋਂ ਆਈ ਹੈ, ਵਾਹਿਗੁਰੂ ਦੇ ਜਾਪ ਕਰਨ ਤੋਂ ਆਈ ਹੈ। ਨੀਆਂ ਮੀਰ ਤੇਰੇ ਹੱਥਾਂ ਵਿੱਚ, ਇੱਥੇ ਵੀ ਤੁਹਾਡੇ ਪਿੰਡ ਵੀ ਆਉਂਦੇ ਹੋਣੇ ਵਜ਼ੀਰ ਵਜੂਰ, ਆਲੇ ਦੁਆਲੇ ਆਉਂਦੇ, ਤੁਹਾਡੇ ਪਿੰਡ ਦਾ ਤਕੜਾ ਹੈ, ਸਰਪੰਚ ਵੀ ਸੋਹਣਾ ਇੱਥੇ ਦਾ, ਕੰਮ ਕਾਰ ਕਰਾ ਲੈਂਦਾ ਹੋਣਾ। ਪਰ ਕਈ ਜਗ੍ਹਾ ਤਾਂ ਵਜ਼ੀਰ ਰੱਖ ਜਾਂਦੇ ਹੈ, ਨੀਂਹ ਪੱਥਰ ਹਸਪਤਾਲ ਬਣੂਗਾ, ਇੱਥੇ ਡਿਸਪੈਂਸਰੀ ਬਣੂਗੀ। ਹਸਪਤਾਲ ਤਾਂ ਕਿੱਥੇ ਬਣਨਾ ਬੇਚਾਰਾ, ਉਹ ਪੱਥਰ ਵੀ ਢੇਰਾਂ ਚ ਪਿਆ ਹੁੰਦਾ ਹੈ। ਅੱਜ ਕਿਹਾ ਕੋਈ ਸਾਧਨਾ, ਉਹ ਪੱਥਰ ਵੀ ਟੋਇਆ ਚ, ਉਹ ਬਰਕਤ ਵਾਲੇ ਹੱਥ ਨਹੀਂ ਹੁੰਦੇ, ਰੱਖਿਆ ਬਰਕਤ ਵਾਲੇ ਹੱਥਾਂ ਨੇ ਪੱਥਰ ਜਾ ਕੇ, ਜਿੱਥੇ ਰਾੜੇ ਪਿੰਡ ਦੀ ਕੰਡਿਆਈ ਹੁੰਦੀ ਸੀ, ਕੰਡਿਆਈ ਡੰਗਰ ਵੀ ਨਹੀਂ ਸੀ ਚਾਰਨ ਜਾਣ ਦਾ ਕੋਈ, ਉੱਥੇ ਕੰਡਿਆਈ ਦੇ ਵਿੱਚ ਰਾੜੇ ਦੀ ਜ਼ਮੀਨ, ਉੱਥੇ ਕੋਈ ਬਰਕਤ ਵਾਲੇ ਹੱਥਾਂ ਵਾਲਾ ਚਲਿਆ ਗਿਆ, ਬਾਬਾ ਈਸ਼ਰ ਸਿੰਘ। ਅੱਜ ਸੰਸਾਰ ਦੇ ਲੋਕ ਉਸ ਸਥਾਨ ਨੂੰ ਦੇਖਣ ਆਉਂਦੇ ਨੇ। ਅੱਜ ਕੇ ਆਖੋ ਸਤਨਾਮ, ਕਿੱਥੇ ਕੰਡਿਆਈ ਲੀ ਪੋਲੀ, ਕਿੱਥੇ ਦਿਨ ਵਿੱਚ ਉਹਨਾਂ ਪੋਲਾਂ ਤੇ ਲੁੱਟਦੇ ਹੁੰਦੇ ਸੀ ਲੋਕਾਂ ਨੂੰ, ਕਿੱਥੇ ਅੱਜ 24 ਘੰਟੇ 2 ਲੰਗਰ ਚੱਲਦੇ ਨੇ, ਇੱਕ ਤੁਹਾਡੇ ਸਰੀਰ ਦੇ ਭੋਜਨ ਦਾ, ਇੱਕ ਲੰਗਰ ਚੱਲੇ ਗੁਰ ਸ਼ਬਦ ਹਰ, ਤੁਹਾਡੀ ਰੂਹ ਦੀ ਖੁਰਾਕ। ਉਹ ਕੋਈ ਬਰਕਤ ਵਾਲੇ ਹੱਥ ਸੀ ਨਾ ਗੁਰਸਿੱਖ ਪਿਆਰਿਓ, ਜਿਹੜੇ ਜੰਗਲਾਂ ਵਿੱਚ ਮੰਗਲ। ਧੰਨ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਤੇਰੇ ਹੱਥਾਂ ਵਿੱਚ ਬਰਕਤ ਹੈ। ਉਹਦੇ ਹੱਥਾਂ ਤੋਂ ਨੀਂਹ ਰਖਾਉਣ ਲੱਗੇ ਤਾਂ ਜਦੋਂ ਇੱਟ ਧੋਤੀ, ਭਾਈ ਗੁਰਦਾਸ ਜੀ ਨੇ, ਬਾਬਾ ਬੁੱਢਾ ਜੀ ਨੇ ਕੀਤੀ ਅਰਦਾਸ ਤੇ ਇੱਟ ਫੜਾਤੀ ਗੁਰੂ ਅਰਜਨ ਦੇਵ ਜੀ ਨੂੰ, ਗੁਰੂ ਅਰਜਨ ਦੇਵ ਜੀ ਨੇ ਫੜਾਈ ਮੀਆਂ ਮੀਰ ਜੀ। ਜਦ ਇੱਟ ਰੱਖ ਦਿੱਤੀ ਨਾ ਗੁਰਮੁਖੋ, ਜਿਹੜਾ ਉਸ ਸਮੇਂ ਦਾ ਕਾਰੀਗਰ ਮੇਸਨ ਰਾਜ ਸੀ, ਉਹਨੇ ਕੀ ਕੀਤਾ ਨਾ, ਆਪਣੀ ਕਰਨੀ ਦੇ ਨਾਲ ਇੱਟ ਹਿਲਾ ਕੇ ਸਿੱਧੀ ਕਰ ਦਿੱਤੀ, ਹਿਲਾ ਦਿੱਤੀ ਇੱਟ ਮੀਆਂ ਮੀਰ ਦੀ ਰੱਖੀ ਹੋਈ। ਉਸੇ ਸਮੇਂ ਗੁਰੂ ਅਰਜਨ ਦੇਵ ਜੀ ਨੇ ਬਚਨ ਕਰਤਾ, ਗੁਰਮੁਖਾ ਤੂੰ ਚੰਗਾ ਕੰਮ ਨਹੀਂ ਕੀਤਾ, ਤੂੰ ਰੱਬ ਦੇ ਪਿਆਰੇ ਦੇ ਹੱਥਾਂ ਦੀ ਰੱਖੀ ਹੋਈ ਇੱਟ ਹਿਲਾ ਦਿੱਤੀ, ਇਹ ਮੰਦਿਰ ਇੱਕ ਦਿਨ ਹਿੱਲ ਜਾਵੇਗਾ। ਅੱਜ ਕੇ ਆਖੋ ਸਤਨਾਮ, ਨੀਂਹ ਵਿੱਚ ਖੜਿਆ ਨੇ ਕਹਿਤਾ ਸੀ ਇਹ ਮੰਦਿਰ ਹਿੱਲ ਜੂਗਾ, ਤੂੰ ਰੱਬ ਦੇ ਪਿਆਰੇ ਦੀ ਰੱਖੀ ਇੱਟ ਨਹੀਂ ਸੀ ਹਿਲਾਉਣੀ। ਉਹ ਬਚਨ ਸੱਚ ਹੋਇਆ, ਫਿਰ ਐਨ ਨੀਹਾਂ ਚ ਬਰੂਦ ਪਾ ਕੇ ਮੁਗਲਾਂ ਨੇ ਹਰਿਮੰਦਰ ਸਾਹਿਬ ਨੂੰ ਉਡਾਇਆ। ਇਹ ਜਿਹੜਾ ਹੁਣ ਹਰਿਮੰਦਰ ਸਾਹਿਬ ਤੁਸੀਂ ਦਰਸ਼ਨ ਕਰਦੇ ਹੋ, ਇਹ ਦੂਜੀ ਵਾਰ ਸਿੰਘ ਸਾਹਿਬ ਮਹਾਰਾਜਾ ਰਣਜੀਤ ਸਿੰਘ ਦਾ ਤਿਆਰ ਕੀਤਾ ਹੋਇਆ ਹੈ। ਅੱਜ ਕੇ ਆਖੋ ਸਤਨਾਮ, ਅੱਜ ਵੀਰਵਾਰ ਹੋਣਾ ਹੈ, ਵੀਰਵਾਰ ਨੂੰ ਬੀਬੀਆਂ ਕੋਈ ਕੰਮ ਨਹੀਂ ਕਰਦੀਆਂ ਹੁੰਦੀਆਂ, ਅਜੇ ਸਤਨਾਮ ਵੀ ਨਹੀਂ ਕਹਿੰਦੀਆਂ। ਅੱਜ ਕੇ ਆਖੋ ਸਤਨਾਮ, ਹੈ ਵੀਰਵਾਰ ਨੂੰ ਤਾਂ ਮਕਾਨ ਨਹੀਂ ਜਾਂਦੀਆਂ, ਸਤਨਾਮ ਕਿੱਥੇ ਕਹਿਣੇ ਇਹਨਾਂ ਨੇ, ਇਹ ਤਾਂ ਪਤਾ ਨਹੀਂ ਕਿਵੇਂ ਆ ਗਈਆਂ ਗੁਰਦੁਆਰੇ ਵੀਰਵਾਰ ਨੂੰ। ਵੀਰਵਾਰ ਬੜਾ ਮਾੜਾ ਦਿਨ ਇਹਨੇ ਖਾ ਚੜੇ, ਬੋਲ ਪਿਆ ਕਰੋ, ਸਾਰੀਆਂ ਹੀ ਛੱਡ ਗਈਆਂ ਸਤਨਾਮ, ਕਿਉਂਕਿ ਵੀਰ ਅੜਿਆ ਹੋਇਆ ਨਾ ਪਿੱਛੇ। ਗੱਜ ਕੇ ਆਖੋ ਸਤਨਾਮ, ਤਾਂ ਪ੍ਰੇਮੀਓ ਮਹਾਂਪੁਰਸ਼ਾਂ ਦੇ ਹੱਥ ਦੀ ਰੱਖੀ ਹੋਈ ਬਰਕਤਾਂ ਵਾਲੇ ਰੱਖੇ ਹੋਏ ਹੱਥ ਹਰਿਮੰਦਰ ਸਾਹਿਬ ਦੀ ਤਿਆਰੀ ਕੀਤੀ। ਤੇ ਹੁਣ ਮੈਂ ਬਚਨ ਤਾਂ ਤੁਹਾਡੇ ਨਾਲ ਕੀਤਾ ਸੀ ਗੁਰਸਿੱਖ ਪਿਆਰਿਓ, ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼, ਉਹ ਹਰਿਮੰਦਰ ਸਾਹਿਬ ਦੇ ਪ੍ਰਕਾਸ਼ ਤੱਕ ਤੁਹਾਡੇ ਨਾਲ ਬਚਨ ਬਲਾ ਸਾਂਝੇ ਕਰਾਂਗੇ। ਪਰ ਕੁਝ ਤਾਂ ਪਿਛਲੀ ਜ਼ਿੰਮੇਵਾਰੀ, ਉਹ ਜ਼ਿੰਮੇਵਾਰੀ ਵੀ ਐਸੀ ਪਈ ਹੈ, ਨਿਆਣੇ ਨਿੱਕੇ ਦੀ ਤਾਂ ਛੱਡੀ ਹੋਈ ਹੈ, ਪਰ ਉਹ ਤਾਂ ਹੋ ਗਈ ਨਾ, ਉਸ ਬੱਚੇ ਦਾ ਉਰੇ ਬਾਪ ਹੈ ਨਾ ਮਾਂ ਹੈ, ਉਹ ਵਿਦੇਸ਼ ਵਿੱਚ ਬੈਠੇ ਨੇ ਕੈਨੇਡਾ, ਤੇ ਉਹ ਸਾਡੇ ਕੋਲੇ ਵਿਚਾਰਾ ਨਾ, ਇਹਨਾਂ 9ਵੀਂ ਚ ਪੜ੍ਹਦਾ ਸਾਰੇ ਹੀ, ਇਹ ਵੀ ਉਮਰ ਵੀ ਵੱਡੀ ਨਹੀਂ, ਜਿਸ ਕਰਕੇ ਉਹਦੀ ਸਾਂਭ ਸੰਭਾਲ ਦੀ ਥੋੜੀ ਜਿਹੀ ਜ਼ਿੰਮੇਵਾਰੀ ਗੁਰਮੁਖ ਪਿਆਰੇ ਹੋਈ ਹੋਈ ਹੈ। ਕੱਲ ਵੀ ਤਿਆਰੀ ਕਰ ਲਈ ਸੀ ਕਿ ਇੱਥੋਂ ਲੈ ਚੱਲੀਏ, ਉਹ ਡਾਕਟਰ ਪਟਿਆਲੇ ਦੇ ਜਾਣਦੇ ਹੀ ਹੈ, ਤੁਹਾਨੂੰ ਸਭ ਜਾਣਦੇ ਹੈ। ਉਹ ਫੇਰ ਕਹਿਣ ਲੱਗ ਗਏ, ਨਹੀਂ ਜੀ ਸਾਡਾ ਤਾਂ ਬੱਚਾ ਹੈ, ਤੁਸੀਂ ਲਿਜਾਓ ਨਾ, ਅਸੀਂ ਇੱਥੇ ਇਹਦੀ ਸੇਵਾ ਕਰਨੀ ਹੈ। ਵੱਡੀ ਪ੍ਰੋਬਲਮ ਜਿਹੜੀ ਆਈ ਗੁਰਮੁਖੋ ਇਹ ਆਈ ਹੈ ਕਿ ਤੁਹਾਨੂੰ ਪਤਾ ਹੈ ਖੂਨ ਦੇ ਗਰੁੱਪ ਹੁੰਦੇ ਨੇ, ਉਸ ਬੱਚੇ ਦਾ ਜਿਹੜਾ ਗਰੁੱਪ ਹੈ ਇਹ ਨੈਗੇਟਿਵ ਹੈ, ਤੇ ਇਹ ਨੈਗੇਟਿਵ ਹੈ ਜਿਹੜਾ ਉਹ 100 ਬੰਦਿਆਂ ਵਿੱਚੋਂ ਮੁਸ਼ਕਲ ਨਾਲ ਇੱਕ ਦਾ ਲੱਭਦਾ, ਬਾਕੀ ਗਰੁੱਪ ਜਿੰਨੇ ਮਰਜ਼ੀ ਇਕੱਠੇ ਕਰ ਲਓ। 100 ਬੰਦਾ ਸਾਡਾ ਖੂਨ ਦੇਣ ਵਾਸਤੇ ਗਿਆ, 100 ਦੇ ਹੀ ਗਰੁੱਪ ਨਹੀਂ ਮਿਲੇ। ਡਾਕਟਰਾਂ ਨੇ ਬੜੀ ਕੋਸ਼ਿਸ਼ ਕੀਤੀ ਖੂਨ ਦੇਣ ਦੀ ਤੇ ਉਹਨਾਂ ਦਾ ਵੀ ਉਹ ਗਰੁੱਪ ਨਾ ਮਿਲੇ। ਵੱਡੀ ਮੁਸ਼ਕਲ ਇਹ ਆਈ ਕਿ ਖੂਨ ਨਾ ਇਹ ਨੰਬਰ ਦਾ ਮਿਲੇ, ਇਹ ਨੈਗੇਟਿਵ ਦਾ। ਪਰ ਉਹ ਮਹਾਰਾਜ ਦੀ ਕਿਰਪਾ ਨਾਲ ਵੇਖ ਲਓ 72 ਘੰਟੇ ਤੋਂ ਉੱਪਰ ਹੋ ਗਿਆ, ਉਹਨੂੰ ਖੂਨ ਦੀ ਜ਼ਰੂਰਤ ਸੀ। ਅੱਜ ਤੱਕ ਸਿਰਫ 2 ਸ਼ੀਸ਼ੀਆਂ ਮਿਲ ਸਕੀਆਂ ਨੇ, ਉਹ ਵੀ ਬਹੁਤ ਮੁਸ਼ਕਲ ਦੇ ਨਾਲ। ਸਾਰੇ ਅਲੌਸਮੈਂਟ ਵੀ ਕਰਾਈ ਵੀ, ਕੋਈ ਮੁੱਲ ਦੇਣ ਵਾਲੇ ਬਹੁਤ ਹੁੰਦੇ ਨੇ ਪ੍ਰੇਮੀ, ਪਰ ਜਿਹੜਾ ਵੀ ਆਉਂਦਾ ਇਹ ਮਾਈਨਸ ਮਿਲ ਨਹੀਂ ਰਿਹਾ, ਜਿਸ ਕਰਕੇ ਵੱਡੀ ਪ੍ਰੋਬਲਮ ਇਹ ਹੋ ਗਈ ਸੀ। ਕੱਲ ਅਜੇ ਵੀ ਸੰਗਤ ਦੀ ਅਰਦਾਸ ਦੀ ਉਹ ਕਿਰਪਾ ਹੈ, ਕਿਉਂਕਿ ਉਹਦੇ ਜਿਹੜਾ ਪੀੜੀਆ ਹੋਇਆ ਨਾ, ਉਹਦਾ ਸਭ ਤੋਂ ਵੱਡਾ ਅਸਰ ਉਹਦੇ ਗੁਰਦਿਆਂ ਤੇ ਹੋ ਗਿਆ, ਜਿਸ ਕਰਕੇ ਸਾਰੇ ਡਾਕਟਰ ਪ੍ਰੋਬਲਮ ਵਿੱਚ ਨੇ। ਤੇ ਇੱਥੇ ਤੱਕ ਜਿਹੜਾ ਗੁਰਦਿਆਂ ਦਾ ਸਪੈਸ਼ਲਿਸਟ ਹੈ ਡਾਕਟਰ ਊਧਮ ਸਿੰਘ ਪਟਿਆਲੇ, ਉਹਨੇ ਕਿਡਨੀਜ਼ ਦਾ ਹੌਸਪੀਟਲ ਖੋਲਿਆ, ਉਹਦੇ ਨਾਲ ਮਿੰਟ ਪਰ ਮਿੰਟ ਸੰਪਰਕ ਹੈ ਵੀ ਪਤਾ ਨਹੀਂ ਕਿਸ ਸਮੇਂ ਗੁਰਦੇ ਦੀ ਲੋੜ ਪੈ ਜਾਵੇ, ਚੇਂਜ ਕਰਨ ਦੀ ਲੋੜ ਪੈ ਜਾਵੇ, ਜਿਸ ਕਰਕੇ ਮੈਂ ਤੁਹਾਡੇ ਚਰਨਾਂ ਵਿੱਚ ਕੱਲ ਵੀ ਨਹੀਂ ਪੁੱਜ ਸਕਿਆ। ਅੱਜ ਵੀ ਤੇ ਕੁਝ ਮੇਰੀ ਕਿਰਪਾ, ਵਾਹਿਗੁਰੂ ਦੀ ਕਿਰਪਾ ਹੁੰਦੀ ਰਹੀ। ਆ ਮੇਘੇ ਨੂੰ ਵੀ ਸੋਹਣਾ ਦਿਨ ਲੱਭਿਆ, ਨਾਲੇ ਹੋਰ ਵੇਖੋ ਬੇਗੋ ਵਾਲੇ ਤੇ ਕਿੰਨਾ ਪ੍ਰੇਮ ਹੈ, ਨਾ ਦਰਾਹੇ ਨਾ ਨੀਲੋ ਹੈ ਅੱਜ ਖੇ ਹਕੋ ਸਤਨਾਮ, ਮੇਰਾ ਘਰ ਪਤਾ ਨੀ ਰਾਮ ਪਰਿਵਾਰ, ਇੱਧਰ ਤਾਂ ਕਿਣੀ ਵੀ ਨਹੀਂ ਅਸੀਂ ਆਏ ਹਾਂ ਦਰਾਹੇ ਤਾਂ, ਤੇ ਇੱਥੇ ਆਏ ਆਨੰਦ ਮੰਗਲ ਹੈ, ਬੜਾ ਖੁਸ਼ ਹੈ। ਵਾਹਿਗੁਰੂ ਤੁਹਾਡੇ ਦੇ ਉੱਤੇ ਜਲ ਥਲ ਕਰੇ ਪਏ ਨੇ ਗੁਰਮੁਖ ਪਿਆਰੇ, ਉਹ ਮੀਂਹ ਪਿਆ ਪਰਮੇਸ਼ਰ ਪਾਇਆ, ਤੇ ਫੇਰ ਵੱਡੀ ਖੁਸ਼ੀ ਇਹ ਹੋ ਗਈ ਜੇ ਮੀਂਹ ਨਾ ਪੈਂਦਾ ਕਿਹਨੇ ਗੁਰਦੁਆਰੇ ਸਾਹਿਬ ਦੇ ਦਰਸ਼ਨ ਕਰਨੇ, ਤੇ ਅੱਜ ਖੇ ਅਖੋ ਸਤਨਾਮ, ਜਿੰਨੀ ਸੰਗਤ ਆਈ ਹੈ ਸਭ ਨੇ ਗੁਰੂ ਘਰ ਆ ਕੇ ਨਮਸਕਾਰ ਕੀਤੀ, ਦਰਸ਼ਨ ਕੀਤੇ, ਨਵੇਂ ਬੂੰਗੇ ਸਜਾਏ ਆ ਤੁਸੀਂ ਬਹੁਤ ਉਦਮ ਕਰਕੇ। ਸੋ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਸੰਗਤਾਂ ਦਾ। ਕੱਲ ਦੇ ਦੀਵਾਨ ਬਾਬਤ ਸੰਗਤਾਂ ਦਾ ਹੁਕਮਨਾਮਾ ਬਾਰ ਬਾਰ ਹੈ, ਪਰ ਸਾਡਾ ਜਿਹੜਾ ਬਚਨ ਕੀਤਾ ਹੋਇਆ ਹੈ ਉਹ ਕਰਨਾਲ ਤੋਂ ਵੀ ਪਰੇ ਹੈ, ਇੱਕ ਸ਼ਹਿਰ ਜਿੱਥੇ ਕਾਰ ਸੇਵਾ ਵਾਲੇ ਬਾਬੇ ਸੇਵਾ ਕਰਾ ਰਹੇ ਨੇ, ਉਹਨਾਂ ਨਾਲ ਬਚਨ ਹੋਇਆ ਸੀ ਗੁਰਪੁਰਬ ਦਾ। ਤੇ ਹੁਣ ਤੁਹਾਡੀ ਸੰਗਤ ਦੀ ਮਰਜ਼ੀ ਹੈ, ਮੈਂ ਤਾਂ ਨਹੀਂ ਪੁੱਛ ਕਹਿ ਸਕਦਾ ਵੀ ਉੱਥੇ ਜਾਈਏ ਕਿ ਤੁਹਾਡੇ ਕੋਲ ਆਈਏ। ਅਸੀਂ ਬਾਬਿਆਂ ਨੂੰ ਕਹਾਂਗੇ ਵੀ ਸੰਗਤ ਦਾ ਹੁਕਮ ਹੋ ਗਿਆ, ਅਸੀਂ ਤਾਂ ਨਹੀਂ ਬਚਨ ਟਾਲਦੇ ਕਿ ਕੋਈ ਬਚਨ ਉੱਥੇ ਹੋਇਆ ਵੈ, ਤੁਹਾਡਾ ਸੰਗਤ ਦਾ ਜਿਵੇਂ ਬਚਨ ਹੋਵੇ ਨਾ, ਇੱਥੇ ਆਉਣ ਦਾ ਹੁਕਮ ਹੋ ਜਾਵੇ ਇੱਥੇ ਆ ਜਾਵਾਂਗੇ, ਜੇ ਤੁਸੀਂ ਛੁੱਟੀ ਦੇ ਦਿੱਤੀ ਉੱਥੇ ਚਲਾਂਗੇ, ਆ ਸੈਕਟਰੀ ਬੈਠਾ ਹੈ, ਸਾਰੇ ਬੈਠੇ ਨੇ, ਤੁਸੀਂ ਨਗਰ ਨਿਵਾਸੀ ਜੋ ਵੀ ਪਿੱਛੋਂ ਅਨਾਉਂਸਮੈਂਟ ਕਰਨੀ ਹੋਈ ਭਾਈ ਪਿਆਰ ਨਾਲ ਕਰਦੇ ਹੋ, ਆਓ ਸਾਰੀ ਸੰਗਤ ਪਿਆਰ ਨਾਲ ਬੋਲੋ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਦੇਵ ਸਾਹਿਬ, ਧੰਨ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਦੇਵ ਸਾਹਿਬ, ਧੰਨ ਹੈ ਧੰਨ ਪਿਆਰਿਓ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਸਾਹਿਬ, ਧੰਨ ਹੈ।